ਇਹ ਬਹੁਤ ਜ਼ਿਆਦਾ ਗੁਰਸਿੱਖੀ ਦਾ ਵਿਗਾੜ ਕੀਤਾ ਹੈ। ਉਹ ਕਥਾ ਭਾਈ ਰਤਨ ਸਿੰਘ ਜੀ ਭੰਗੂ ਲਿਖ ਰਹੇ ਨੇ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੋ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨੂੰ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ
ਸਾਹਿਬ ਜੀਓ। ਚੋਪਈ ਦਈ ਸੰਗਤ ਸ੍ਰੀ ਗੁਰੂ ਤੇ ਲਾਏ, ਗਿਰਦ ਜੰਡਿਆਲੇ ਬੀਸ ਤੀਸ ਗਿਰਾਏ।
ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦਾਲ ਨੂੰ ਜੰਡਿਆਲੇ ਦੇ ਇਲਾਕੇ ਦਾ ਕੁਝ ਮੁਖੀ ਬਣਾ ਦਿੱਤਾ। 25-30 ਪਿੰਡ ਸਨ ਆਲੇ ਦੁਆਲੇ ਦੇ। ਉਹਨਾਂ ਪਿੰਡਾਂ ਦੇ ਲੋਕਾਂ ਨੂੰ ਕਹਿ ਦਿੱਤਾ ਕਿ ਤੁਹਾਨੂੰ ਹਿੰਦਾਲ ਜਿਹੜਾ ਹੈ ਗੁਰੂ ਘਰ ਨਾਲ ਜੋੜੇਗਾ। ਗਰੀਬਨ ਬਾਗ ਸੱਚੇ ਪਾਤਸ਼ਾਹ ਨੇ ਹਿੰਦਾਲ ਨੂੰ 20-30 ਪਿੰਡਾਂ ਦੀ ਸਰਦਾਰੀ ਦੇ ਦਿੱਤੀ।
ਇਸੀ ਤੋਰ ਲਈ ਮੱਥੇ ਟਿਕਾਏ, ਇਸੀ ਤੋਰ ਆਈ ਹਮਰੇ ਪਾਏ।
ਤੋਰ ਦੇ ਨਾਲ ਇਹਨੇ ਆਪਣੇ ਚਰਨਾਂ ਵਿੱਚ ਮੱਥਾ ਟਿਕਾਣਾ ਸ਼ੁਰੂ ਕਰ ਦਿੱਤਾ। ਸਤਿਗੁਰਾਂ ਨੇ ਤਾਂ ਇਹਨੂੰ ਮੁਖੀ ਥਾਪਿਆ ਸੀ ਪ੍ਰਚਾਰਕ, ਕਿ ਤੂੰ ਸਾਰੀ ਸੰਗਤ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਨਾ, ਪ੍ਰਚਾਰ ਕਰਨਾ ਗੁਰਸਿੱਖੀ ਦਾ। ਪਰ ਇਹਨੇ ਆਪਣੇ ਆਪ ਨੂੰ ਮੱਥਾ ਟਿਕਾਉਣਾ ਸ਼ੁਰੂ ਕਰ ਦਿੱਤਾ ਔਰ ਆਖਿਆ ਕਿ ਜਿਹੜੀ ਗੁਰਤਾ ਗੱਦੀ ਆ ਉਹ ਮੇਰੇ ਪਾਸ ਆ ਗਈ ਹੈ।
ਮਤ ਕਤ ਬੈ ਆਪੇ ਗੁਰੂਏ,
ਔਰ ਆਪ ਹੀ ਇਹਨੇ ਗੁਰੂ ਬਣ ਕੇ ਬੈਠਣਾ ਸ਼ੁਰੂ ਕਰ ਦਿੱਤਾ।
ਹੋਏ ਜਾਵੇ ਫਿਰ ਸਿੱਖੀਓਂ ਅਡੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਫਿਰ ਸਿੱਖੀ ਤੋਂ ਦੂਰ ਹੋ ਗਿਆ, ਜਦੋਂ ਆਪ ਹੀ ਗੁਰੂ ਬਣ ਕੇ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ।
ਵਾਹਿਗੁਰੂ ਧੰਨ ਗੁਰ ਜਾਪ ਜਪਾਇਓ, ਯੋ ਸਤਿਗੁਰ ਉਸ ਬਚਨ ਫੁਰਮਾਇਓ।
ਮਹਾਰਾਜ ਗਰੀਬ ਨਵਾਜ ਜੀ ਨੇ ਇਹਨੂੰ ਕਿਹਾ ਸੀ ਹਿੰਦਾਲ ਨੂੰ ਕਿ ਤੂੰ ਕਿਤੇ ਆਪਣੇ ਆਪ ਨੂੰ ਗੁਰੂ ਨਾ ਸਦਾਉਣ ਲੱਗ ਪਈ, ਕਿ ਲੋਕਾਂ ਕੋਲੋਂ ਆਪਣੇ ਪੈਰਾਂ ਤੇ ਮੱਥਾ ਟਿਕਾਉਣ ਲੱਗ ਜਾਏ। ਇਹਨੂੰ ਇਹ ਵੀ ਕਿਹਾ ਕਿ ਤੂੰ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਾਉਣਾ, ਸੰਗਤ ਕੋਲੋਂ ਧੰਨ ਗੁਰੂ ਦਾ ਜਾਪ ਜਪਾਉਣਾ। ਇਹ ਬਚਨ ਮਹਾਰਾਜ ਜੀ ਨੇ ਹਿੰਦਾਲ ਨੂੰ ਕਿਹਾ ਸੀ।
ਉਹ ਮੁਕਤ ਨਿਆਮਤ ਬੇਕਦਰ ਸਕਿਓ ਨਾ ਸੋ ਪਚਾਏ।
ਸਤਿਗੁਰੂ ਜੀ ਨੇ ਨਿਆਮਤ ਇਹਨੂੰ ਦੇ ਦਿੱਤੀ, ਪਰ ਇਹਨੂੰ ਇਹ ਨਿਆਮਤ ਕੋਈ ਸੇਵਾ ਕਰਕੇ ਨਹੀਂ ਮਿਲੀ, ਕੋਈ ਘਾਲਣਾ ਘਾਲ ਕੇ ਜਾਂ ਕਮਾਈ ਕਰਕੇ ਨਹੀਂ ਮਿਲੀ। ਇਹ ਜਿਹੜੀ ਨਿਆਮਤ ਸੀ ਇਹਨੂੰ ਮੁਕਤੋਂ ਮੁਕਤੀ ਮਿਲ ਗਈ, ਜਿਸ ਕਰਕੇ ਇਹਨੂੰ ਇਸ ਨਿਆਮਤ ਦੀ ਬੇਕਦਰੀ ਹੋਈ। ਕਿਉਂਕਿ ਖਾਲਸਾ ਜੀ, ਜਿਹੜੀ ਚੀਜ਼ ਸਾਨੂੰ ਉਸੇ ਤਰ੍ਹਾਂ ਹੀ ਮਿਲ ਜੇ ਨਾ ਬਿਨਾਂ ਕਿਸੇ ਮਿਹਨਤ ਦੇ, ਤੇ ਸਾਨੂੰ ਉਹਦੀ ਕਦਰ ਨਹੀਂ ਹੁੰਦੀ। ਜਿਹੜੀ ਭਾਰੀ ਮਿਹਨਤ ਕਰਕੇ ਮਸ਼ਕਤ ਘਾਲ ਕੇ ਕੋਈ ਵਸਤੂ ਮਿਲਦੀ ਹੈ ਉਹਦੀ ਕਦਰ ਹੁੰਦੀ ਹੈ। ਹਿੰਦਾਲ ਨੂੰ ਗੁਰੂ ਘਰ ਦੇ ਵਿੱਚੋਂ ਗੁਰੂ ਰਾਮਦਾਸ ਦੇ ਚਰਨਾਂ ਵਿੱਚੋਂ ਵਡਿਆਈ ਤਾਂ ਮਿਲ ਗਈ, ਪਰ ਇਹਦੇ ਕੋਲੋਂ ਪਚਾਈ ਨਹੀਂ ਗਈ, ਕਿਉਂਕਿ ਇਹਨੇ ਸਮਝਿਆ ਕਿ ਮੁਕਤੀ ਮਿਲੀ ਹੋਈ ਹੈ।
ਜਿਉਂ ਗਧਾ ਬਗੰਬਰ ਲੱਭਿਓ, ਖਾਏ ਖੇਤੀ ਪ੍ਰਾਈ ਡਰਾਏ।
ਖਾਲਸਾ ਜੀ, ਉਹ ਗੱਲ ਹੋਈ ਜਿਵੇਂ ਕਿਸੇ ਗਧੇ ਨੂੰ ਬਗੰਬਰ ਕਹਿੰਦੇ ਨੇ, ਕਿਸੇ ਬਾਗ ਦੀ ਖੱਲ ਮਿਲ ਗਈ ਤੇ ਗਧੇ ਦੇ ਤਨ ਦੇ ਉੱਤੇ ਉਹ ਜਿਹੜੀ ਬਗੰਬਰ ਸੀ ਉਹ ਜਿਹੜੀ ਖੱਲ ਸੀ ਉਹ ਉੱਤੇ ਬੰਨ ਦਿੱਤੀ। ਗਧਾ ਬੇਫਿਕਰ ਹੋ ਕੇ ਖੇਤੀ ਖਾਣ ਲੱਗ ਪਿਆ, ਪਰ ਹੁਣ ਆਦਤਾਂ ਤਾਂ ਗਧਿਆਂ ਵਾਲੀਆਂ ਰਹਿਣੀਆਂ ਸੀ ਨਾ। ਬਾਹਰਲੀ ਪੁਸ਼ਾਕ ਭਾਵੇਂ ਉਹਨੂੰ ਸ਼ੇਰ ਦੀ ਮਿਲ ਗਈ ਹੈ, ਪਰ ਅੰਦਰ ਬਿਰਤੀ ਤਾਂ ਗਧਿਆਂ ਵਾਲੀ ਰਹੀ। ਉਹੀ ਹਾਲਤ ਇਸ ਹਿੰਦਾਲ ਦੀ ਸੀ।
ਜਿਉਂ ਗਧਾ ਬਗੰਬਰ ਲੱਭਿਓ, ਖਾਏ ਖੇਤੀ ਪ੍ਰਾਈ ਡਰਾਏ। ਚੋਪਏ ਐਸੀ ਆਏ ਜਗਤ ਕੋਈ ਕੋਈ, ਬੇਬੋ ਪਾਏ ਜਿਸ ਗਰਭ ਨਾ ਹੋਏ।
ਖਾਲਸਾ ਜੀ, ਐਸਾ ਤਾਂ ਇਹ ਸੰਸਾਰ ਵਿੱਚ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਵਿਰਲਾ ਹੀ ਹੋਵੇਗਾ ਕਿ ਜਿਹਨੂੰ ਬਿਬੋ ਮਿਲੇ, ਵਡਿਆਈ ਮਿਲੇ ਤੇ ਮਨ ਚ ਹੰਕਾਰ ਨਾ ਆਵੇ। ਤੁਲਸੀ ਜੀ ਦਾ ਵੀ ਬਚਨ ਹੈ, ਤੁਲਸੀ ਐਸਾ ਕੋਈ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਇਹ ਸੰਸਾਰ ਦੀ ਖੇਡ ਹੀ ਐਸੀ ਹੈ, ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਵਿਰਲਾ ਹੋਵੇ ਜਿਹਨੂੰ ਵਿਡੋ ਬਿਬੋ ਮਿਲੇ, ਵਡਿਆਈ ਮਿਲੇ ਤੇ ਉਹਦੇ ਮਨ ਚ ਹੰਕਾਰ ਨਾ ਆਵੇ।
ਉਸ ਮੂਰਖ ਕੋ ਗਰਬਾ ਆਇਓ, ਦੇਣ ਵਾਰੋ ਉਨ ਗੁਰੂ ਭੁਲਾਇਓ।
ਇਸ ਤਰ੍ਹਾਂ ਇਸ ਮੂਰਖ ਨੂੰ ਵੀ ਗਰਬਾ ਆ ਗਿਆ, ਹੰਕਾਰ ਆ ਗਿਆ, देनहार गुरु साहब जी की दात नूं इहने भुला दिता कि दात मैनूं गुरु ने दिती है। इहनूं हंकार आ गया हो मैं आ गई
कहे पिछल दियो अब है हम लिया।
यह कहना शुरू कर दिता हिंदाल ने, कहिंदा पिछे मैं जिहड़ी वडियाई गुरु नूं दिती सी बदले विच ओह वडियाई हुण गुरु ने मैनूं दे दिती है। कहिंदा इह तां लैण देण सी, पिछे उहनां नूं मैं वडियाई दिती सी ते हुण उहनां ने मैनूं दे दिती है। कहिंदा कोई मेरे ते उहनां ने अहसान नहीं कीता, मेरे ते कोई किरपा नहीं कीती, मैं उहनां नूं वडियाई दिती सी, उहनां ने मैनूं दे दिती है।
देण जोग गुर किन तो किया।
कहिंदा गुरु नूं कहिंदे देण जोगा करना सी, गुरु को एडी केड़ा ताकत सी कि मैनू कुछ दे सकदा।
गुरु ताल उन सुन चिणवायो कर की छपड़ी नाओ गंगा तरायो।
पता कीता भी उधर गुरु रामदास जी महाराज जी ने सरोवर बनवाया, अमृतसर सरोवर की रचना कीती है। इन्हें हिंदाल ने भी अपने घर दे कोल ही ना एक छोटी जी छपड़ी सी रीस करके भी यह भी मेरा सरोवर है। जिवें गुरु राम शरीक बन गया ना, गुरु रामदास जी महाराज जी की बराबरी करनी शुरू कर दिती। घर दे विच एक छोटी जी छपड़ी सी, उहदा नां ही गंगा रख दिता। कहिंदा जी इत्थे जिहड़ा नहावेगा उहनूं गंगा नहाउण दा पुन मिलेगा।
गो हत्यारन मिलावै नुलाए।
इत्थों तक भी कह दिता, कहिंदा जिहड़ा गऊ हत्या करके आवेगा ना, गऊ हत्या दा पाप धोता नहीं जांदा, ते जिहड़ा मेरे इस ताल दे विच तलाब दे विच आ के नहावेगा ओदे तो गऊ हत्या दा जिहड़ा दोष है ओ भी लै जाएगा।
उन चक्यो शरीके गुर इत दाए।
सतगुरु गुरु पातशाह जी दे नाल शरीका पा लिया, महाराज जी दा शरीक बन गया गुरुदेव दी बराबरी करन वास्ते। पर खालसा जी बगला जिन्ना मर्जी रीस कर ले के मैं हंस बन जां, पर ओ कदे अपनी किरिया करके करतूतां करके हंस नहीं बन सकदा। बाहर दी शक्ल करके तां हंस वर्गा भावे नजर आवे, पर अपनियां करतूतां ते करमां करके ओह कदे हंस नहीं बन सकदा। उही हालत इहदी आ हिंदाल दी। सतगुरां दी बाहरी रूपरेखा वेख के तां बराबरी कर रहा, तलाब इहने भी लवा लिया गुरु रामदास जी महाराज जी दी रीस करके। पर सतगुरु सच्चे पातशाह जी महाराज जी जैसा ज्ञान, सतगुरु सच्चे पातशाह जी महाराज जी जैसा रब्बी नूर ओह कित्थों लैके आवे।
और गुर लोपियो दियो बताए भयो निरंजनियो नाम सिखी मिटाए।
गुरु लोपियां दे, गुरु लोपी मतलब हुंदा खालसा जी जिहड़ा अपने गुरु नूं अलोप कर देवे। आखे जी मैं ही हां सब कुछ, किसे नूं अपना गुरु पीर मन्ने ना उहनूं गुरु लोपी कहिंदे ने। सब तों वड्डा बजर पापी हुंदा जिहड़ा अपने गुरु नूं लुकाउंदा है, जिहड़ा अपने गुरु दा नाम प्रगट नहीं करदा। ਇਹ ਗੁਰੂ ਲੋਪੀਆਂ ਦੀ ਹੋਰ ਗੱਲ ਸੁਣੋ, ਇਹਨੇ ਕੀ ਕੀਤਾ, ਇਹਨੇ ਸਿੱਖੀ ਸ਼ਬਦ ਜਿਹੜਾ ਸੀ ਉਹ ਦੂਰ ਕਰ ਦਿੱਤਾ, ਔਰ ਜਿਹੜੇ ਇਹਦੇ ਚੇਲੇ ਚਪਟੇ ਸਨ ਉਹਨਾਂ ਨੂੰ ਨਿਰੰਜਨੀਆਂ ਕਹਾਉਣਾ ਸ਼ੁਰੂ ਕਰ ਦਿੱਤਾ ਵੀ ਇਹ ਨਿਰੰਜਨੀਏ ਨੇ। ਇੱਦਾਂ ਆਪਣੇ ਆਪ ਨੂੰ ਵੀ ਨਿਰੰਜਨੀਆਂ ਕਹਾਉਣਾ ਔਰ ਆਪਣੇ ਚੇਲਿਆਂ ਨੂੰ ਵੀ ਨਿਰੰਜਨੀਆਂ ਕਹਾਉਂਦਾ ਹੈ।
ਸ਼੍ਰੀ ਨਾਨਕ ਕਹਿ ਜਨਕ ਅਵਤਾਰ।
ਇੱਥੋਂ ਤੱਕ ਇਹਨੇ ਕਹਿ ਦਿੱਤਾ ਵੀ ਗੁਰੂ ਨਾਨਕ ਸਾਹਿਬ ਤਾਂ ਰਾਜੇ ਜਨਕ ਦਾ ਅਵਤਾਰ ਸੀ, ਧੰਨ ਗੁਰੂ ਨਾਨਕ ਸਾਹਿਬ ਤਾਂ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ, ਇਹਦੇ ਚ ਕੋਈ ਦੋ ਰਾਏ ਨਹੀਂ। ਇਹਦੇ ਬਾਬਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਇਹ ਪਾਵਨ ਪੰਕਤੀ ਮੋਹਰ ਲਾਉਂਦੀ ਆ। ਆਪ ਨਾਰਾਇਣ ਕਲਾ ਧਾਰ, ਜਗ ਬਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਰ ਇਹਨੇ ਕਿਹਾ ਜੀ ਗੁਰੂ ਨਾਨਕ ਸਾਹਿਬ ਤਾਂ ਰਾਜੇ ਜਨਕ ਦਾ ਅਵਤਾਰ ਸਨ, ਇੱਥੋਂ ਤੱਕ ਲਿਖ ਦਿੱਤਾ।
ਉਹਨ ਲਿਖਿਓ ਸਾਖੀ ਮਦ ਕਿਜਮਤ ਦਾਰ।
ਔਰ ਉਹਨੇ ਸਾਖੀ ਦੇ ਵਿੱਚ ਵੀ ਲਿਖ ਦਿੱਤਾ, ਜਿਹੜੀ ਜਨਮ ਸਾਖੀ ਸੀ ਉਹ ਵੀ ਲਿਖ ਦਿੱਤਾ। ਕਹਿਣ ਲੱਗਾ ਜੀ ਗੁਰੂ ਨਾਨਕ ਸਾਹਿਬ ਤਾਂ ਰਾਜੇ ਜਨਕ ਦੇ ਇਸ ਤਰ੍ਹਾਂ ਕਹਿ ਸਕਦੇ ਆ ਖਿਜਮਤਦਾਰ ਸਨ।
ਆਪ ਬਣਿਓ ਲਿਖਿਓ ਜਨਕ ਜਵਾਈ।
ਆਪਣੇ ਆਪ ਨੂੰ ਲਿਖ ਦਿੱਤਾ ਵੀ ਮੈਂ ਪਿਛਲੇ ਜਨਮ ਚ ਰਾਜੇ ਜਨਕ ਦਾ ਜਵਾਈ ਸੀ। ਖਾਲਸਾ ਜੀ ਜਿਹੜੀ ਜਨਮ ਸਾਖੀ ਆ ਉਹਦਾ ਜਿਹੜਾ ਰੂਪ ਵਿਗਾੜਿਆ ਨਾ, ਉਹ ਇਹਨੇ ਹਿੰਦਾਲ ਨੇ ਵਿਗਾੜਿਆ, ਇਹਦੇ ਜਿਹੜੇ ਅੱਗੇ ਪੁੱਤਰ ਪੋਤਰੇ ਸਨ ਉਹਨਾਂ ਨੇ ਵੀ ਵਿਗਾੜਿਆ। ਜਨਮ ਸਾਖੀ ਦਾ ਬਹੁਤ ਸਾਰਾ ਰੂਪ ਇਹਨਾਂ ਨੇ ਵਿਗਾੜਿਆ ਹੈ। ਭਾਈ ਸਾਹਿਬ ਜੀ ਉਹਦਾ ਇੱਥੇ ਜ਼ਿਕਰ ਕਰ ਰਹੇ ਨੇ, ਕਹਿੰਦੇ ਜਨਮ ਸਾਖੀ ਦੇ ਵਿੱਚ ਇਹਨੇ ਇਹ ਵੀ ਲਿਖ ਦਿੱਤਾ ਕਿ ਮੈਂ ਰਾਜੇ ਜਨਕ ਦਾ ਜਵਾਈ ਹਾਂ।
ਭਇਓ ਸ਼੍ਰੀ ਰਾਮ ਕੋ ਸਾਂਢੂ ਵਾਏ।
ਜਿਹੜੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਸਨ, ਮੈਂ ਉਹਨਾਂ ਦਾ ਸਾਂਢੂ ਹਾਂ। ਰਾਜੇ ਜਨਕ ਦੀ ਜਿਹੜੀ ਇੱਕ ਲੜਕੀ ਸੀ ਉਹ ਤਾਂ ਰਾਮ ਨੂੰ ਵਿਆਹੀ ਹੋਈ ਸੀਤਾ, ਦੂਸਰੀ ਲੜਕੀ ਮੈਨੂੰ ਵਿਆਹੀ ਹੋਈ ਸੀ। ਇਸ ਰਿਸ਼ਤੇ ਦੇ ਨਾਲ ਮੈਂ ਸ਼੍ਰੀ ਰਾਮ ਚੰਦਰ ਦਾ ਸਾਂਢੂ ਲੱਗਦਾ ਹਾਂ।
ਦੋਹੇਰਾ ਕਦੇ ਕਹੇ ਇੱਕ ਸਾਧਕੀ ਕਿਨ ਕਰੀ ਸੇਵ ਥੀ ਔਰ।
ਕਦੇ ਕਦੇ ਵੀ ਗੱਲ ਕਰਦਾ ਔਰ ਗੱਲ ਕਰਦਿਆਂ ਕਹਿੰਦਾ ਜੀ ਕਿਸੇ ਸਾਧ ਦੀ ਕੋਈ ਸੇਵਾ ਕਰਦਾ ਸੀ ਕਿਸੇ, ਕਿਉਂਕਿ ਖਾਲਸਾ ਜੀ ਝੂਠ ਦਾ ਕੋਈ ਪੈਰ ਨਹੀਂ ਨਾ ਹੁੰਦਾ। ਇੱਕ ਝੂਠ ਬੋਲ ਕੇ ਜਦੋਂ ਸੰਤੁਸ਼ਟੀ ਨਹੀਂ ਹੁੰਦੀ ਤੇ ਫਿਰ ਬੰਦਾ ਦੂਜਾ ਝੂਠ ਬੋਲਦਾ, ਦੂਜਾ ਬੋਲ ਕੇ ਵੀ ਮਨ ਨੂੰ ਸਕੂਨ ਨਹੀਂ ਮਿਲਦਾ ਫਿਰ ਤੀਜਾ ਝੂਠ ਬੋਲਦਾ। ਇਸੇ ਰੀਤ ਦੇ ਨਾਲ ਹਿੰਦਾਲ ਨੇ ਪਹਿਲਾਂ ਤਾਂ ਉੱਪਰ ਜਿਹੜੀਆਂ ਗੱਲਾਂ ਕਹੀਆਂ ਇਹ ਬੋਲਣੀਆਂ ਕੀਤੀਆਂ, ਬਾਅਦ ਵਿੱਚ ਇਹਨੇ ਕਿਹਾ ਜੀ ਕਹਿੰਦਾ ਇੱਕ ਸਾਧ ਸੀ ਬੜਾ ਕਰਨੀ ਵਾਲਾ, ਉਹਦੀ ਕੋਈ ਸੇਵਾ ਕਰਦਾ ਸੀ।
ਵੈ ਵਕਤ ਨਾ ਪਹੁੰਚਿਓ ਮੇਰ ਕੇ ਹਮ ਜਾਏ ਲਈ ਛਲ ਤੋਰ।
ਕਹਿੰਦਾ ਜਦੋਂ ਸਾਧ ਨੇ ਕਿਰਪਾ ਕਰਨੀ ਸੀ ਨਾ, ਜਿਹੜਾ ਉਹ ਬੰਦਾ ਪਹਿਲਾਂ ਸੇਵਾ ਕਰਦਾ ਸੀ ਉਹ ਮੌਕੇ ਤੇ ਪਹੁੰਚਿਆ ਨਹੀਂ ਤੇ ਉਹਦੀ ਜਗ੍ਹਾ ਤੇ ਮੈਂ ਪਹੁੰਚ ਗਿਆ ਤੇ ਉਹ ਸੰਤ ਨੇ ਉਹ ਸਾਧ ਨੇ ਮੇਰੇ ਤੇ ਕਿਰਪਾ ਕਰ ਦਿੱਤੀ। ਕਹਿੰਦਾ ਕਿਰਪਾ ਤੇ ਕਿਸੇ ਹੋਰ ਤੇ ਹੋਣੀ ਸੀ ਪਰ ਹੋ ਗਈ ਮੇਰੇ ਦੇ ਉੱਤੇ ਮੇਰੇ। ਇਸ ਤਰ੍ਹਾਂ ਕਹਿੰਦਾ ਮੈਂ ਛਲ ਦੇ ਨਾਲ ਇਹ ਆਪਣੀ ਕਿਰਪਾ ਪ੍ਰਾਪਤ ਕੀਤੀ ਹੈ।
ਕਦੇ ਕਹੇ ਹਮ ਆਪੇ ਭਇਓ
ਤੇ ਕਦੇ ਵੀ ਕਹਿਣ ਲੱਗ ਪੈਂਦਾ, ਕਹਿੰਦਾ ਜੀ ਮੈਂ ਤਾਂ ਆਪ ਹੀ ਭਇਆ ਸਭ ਕੁਝ, ਮੈਨੂੰ ਕਿਸੇ ਕੋਲੋਂ ਕੁਝ ਨਹੀਂ ਮਿਲਿਆ।
ਦੀਨ ਜੋਗ ਗੁਰ ਕਿਨ ਤੋ ਕੀਓ।
ਕਿਸੇ ਨੇ ਕਹਿਣਾ ਵੀ ਤੇਰੇ ਤੇ ਗੁਰੂ ਨੇ ਕਿਰਪਾ ਕੀਤੀ, ਕਹਿੰਦਾ ਗੁਰੂ ਨੇ ਕਿਹਨੇ ਦੇਣ ਯੋਗ ਕਰਨਾ ਸੀ, ਗੁਰੂ ਨੇ ਭਲਾ ਮੈਨੂੰ ਕੀ ਦੇਣਾ ਸੀ।
ਹਮਨੇ ਇਸ ਕੋ ਜਾਣਿਓ ਮਰਮ।
ਕਹਿਣ ਲੱਗਾ ਮੈਂ ਇਹਦਾ ਭੇਦ ਜਾਣਿਆ ਹੈ।
ਇੱਕ ਮੂਰਖ ਲੋਕ ਕਰਤੇ ਹੈ ਭਰਮ।
ਜਿਹੜੇ ਮੂਰਖ ਲੋਕ ਨੇ ਇਹ ਭਰਮ ਕਰਦੇ ਨੇ, ਇਹਨਾਂ ਨੂੰ ਸਮਝ ਕੋਈ ਨਹੀਂ, ਅਸਲ ਭੇਦ ਤਾਂ ਗੁਰੂ ਦਾ ਮੈਂ ਜਾਣਿਆ ਮੈਂ ਸਮਝਿਆ ਹੈ।
ਦੋਹੇਰਾ ਐਸੇ ਐਸੇ ਝੂਠ ਲਿਖ ਜਨਮ ਸਾਖੀ ਮਦ ਮਿਲਾਏ।
ਇਹਨਾਂ ਦੇ ਬੜੇ ਬੜੇ ਝੂਠ ਲਿਖ ਕੇ ਨੇ ਜਨਮ ਸਾਖੀ ਚ ਮਿਲਾ ਦਿੱਤੇ, ਜਨਮ ਸਾਖੀ ਦੇ ਵਿੱਚ ਇਹਨੇ ਮਿਲ ਗੋਭਾ ਕਰ ਦਿੱਤੀ, ਵਿੱਚ ਰਲਾਵਟ ਕਰ ਦਿੱਤੀ।
ਜਹਾਂ ਨਾ ਪਹੁੰਚਿਓ ਪ੍ਰਹਿਲਾਦ ਧਰੋ ਹਿੰਦਾਲ ਪਹੁੰਚਿਓ ਲਿਖਵਾਏ।
ਫਿਰ ਇਹਨੇ ਇੱਥੋਂ ਤੱਕ ਲਿਖ ਦਿੱਤਾ ਕਿ ਜਿਹੜੀ ਪਦਵੀ ਤੇ ਭਗਤ ਪ੍ਰਹਿਲਾਦ ਨਹੀਂ ਪਹੁੰਚ ਸਕਿਆ, ਜਿਹੜੀ ਪਦਵੀ ਤੇ ਭਗਤ ਧਰੂ ਨਹੀਂ ਪਹੁੰਚ ਸਕਿਆ, ਕਹਿੰਦਾ ਉਹ ਪਦਵੀ ਮੈਨੂੰ ਪ੍ਰਾਪਤ ਹੋਈ ਹੈ, ਉਹ ਪਦਵੀ ਦਾ ਮੈਂ ਮਾਲਕ ਬਣ ਗਿਆ ਜਿਹੜੀ ਪਦਵੀ ਤੇ ਪ੍ਰਹਿਲਾਦ ਤੇ ਧਰੂ ਨਹੀਂ ਪਹੁੰਚ ਸਕੇ।
ਔਰ ਕਰੀ ਲੋਪੀ ਗੁਰ ਜਾਨੋ ਰਿੰਦੋ ਗੁਰ ਉਨ ਆਪਣ ਬਖਾਨੋ।
ਹੋਰ ਵੀ ਇਹਨੇ ਇੱਕ ਗੁਰੂ ਲੋਪੀ ਵਾਲੀ ਗੱਲ ਕੀਤੀ ਪਾਪੀ ਨੇ, ਕੀ ਕੀਤੀ ਆਪਣੇ ਆਪ ਨੂੰ ਇਹਨੇ ਜਿੰਦਾ ਗੁਰੂ ਕਹਾਣਾ ਸ਼ੁਰੂ ਕਰ ਦਿੱਤਾ, ਕਹਿੰਦਾ ਮੈਂ ਹੀ ਗੁਰੂ ਨਾਨਕ ਦਾ ਰੂਪ ਹਾਂ। ਇੱਥੋਂ ਤੱਕ ਵੀ ਇਹਨੇ ਕਹਿਣਾ ਸ਼ੁਰੂ ਕਰ ਦਿੱਤਾ, ਕਹਿੰਦਾ ਗੁਰੂ ਨਾਨਕ ਸਾਹਿਬ ਕਿਤੇ ਨਹੀਂ ਗਏ, ਉਹ ਮੈਂ ਆ, ਮੈਂ ਹਿੰਦਾਲ ਦਾ ਰੂਪ ਬਟਾ ਲਿਆ ਗੁਰੂ ਨਾਨਕ ਸਾਹਿਬ ਤੋਂ, ਮੈਂ ਜਿੰਦਾ ਗੁਰੂ ਹਾਂ।
ਉਸ ਮਦ ਔਰ ਉਹਨ ਗਜ਼ਬ ਕਮਾਇਓ ਹੀ ਗੁਰੂ ਨਾਨਕ ਜ਼ਿੰਦਾ ਲਿਖਾਇਓ।
ਉਹਨੇ ਇੱਕ ਹੋਰ ਗਜ਼ਬ ਕਮਾਇਆ ਜਨਮ ਸਾਖੀ ਦੇ ਵਿੱਚ, ਇੱਕ ਹੋਰ ਰਲ ਗੜ ਕੀਤੀ। ਉਹਨੇ ਇਹ ਵੀ ਕਹਿ ਦਿੱਤਾ ਕਈ ਥਾਵਾਂ ਤੇ, ਕਹਿੰਦਾ ਜੀ ਗੁਰੂ ਨਾਨਕ ਸਾਹਿਬ ਤਾਂ ਹਲੇ ਵੀ ਜਿੰਦਾ ਨੇ, ਗੁਰੂ ਨਾਨਕ ਸਾਹਿਬ ਤਾਂ ਹਲੇ ਵੀ ਜਿੰਦਾ ਹਨ।
ਕੋਈ ਹੋਤੋ ਜਿੰਦੋ ਸਿਕੰਦਰ ਗੁਲਾਮ ਗੁਰੂ ਨਾਨਕ ਕੀਏ ਇਮ ਘਟ ਥਾ।
ਪਾਪੀ ਨੇ ਇੱਥੋਂ ਤੱਕ ਲਿਖ ਦਿੱਤਾ ਹਿੰਦਾਲ ਨੇ ਜਨਮ ਸਾਖੀ ਦੇ ਵਿੱਚ ਕਿ ਇੱਕ ਸਿਕੰਦਰ ਬਾਦਸ਼ਾਹ ਹੋਇਆ, ਉਹਦਾ ਗੁਲਾਮ ਸੀ, ਉਹਦਾ ਨਾਂ ਸੀ ਜਿੰਦੋ। ਕਹਿੰਦਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਸ ਸਿਕੰਦਰ ਬਾਦਸ਼ਾਹ ਦੇ ਜਿਹੜੇ ਗੁਲਾਮ ਜਿੰਦਾ ਨੇ ਉਹੀ ਗੁਰੂ ਨਾਨਕ ਸਾਹਿਬ ਨੇ, ਇੱਥੋਂ ਤੱਕ ਵੀ ਲਿਖ ਦਿੱਤਾ, ਕਿਉਂਕਿ ਜੋ ਮੂੰਹ ਵਿੱਚ ਆਉਂਦਾ ਸੀ ਬੱਕੜਵਾਦ ਬੋਲੀ ਜਾਂਦਾ ਸੀ। ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੇ ਬਾਰੇ ਏਦਾਂ ਹੀਣ ਭਾਵ ਵਾਲੇ ਸ਼ਬਦ ਇਹਨੇ ਵਰਤੇ।
ਸ਼੍ਰੀ ਕਬੀਰ ਨਾਨਕ ਜੀ ਕੋ ਬਣਿਓ ਭਾਈ ਤੀਜਾ।
ਇੱਥੋਂ ਤੱਕ ਵੀ ਕਹਿ ਦਿੱਤਾ, ਕਹਿੰਦਾ ਜੀ ਇੱਕ ਤਾਂ ਕਬੀਰ ਜੀ, ਦੂਜੇ ਗੁਰੂ ਨਾਨਕ ਸਾਹਿਬ, ਇਹ ਦੋ ਭਰਾ ਸਨ। ਕਹਿੰਦਾ ਤੀਜਾ ਭਰਾ ਉਹਨਾਂ ਦਾ ਮੈਂ ਆ, ਉਹਨਾਂ ਦਾ ਤੀਜਾ ਭਰਾ ਮੈਂ ਹਾਂ, ਤੀਜਾ ਭਾਈ ਮੈਂ ਹਾਂ।
ਜਨਮ ਸਾਖੀ ਮਦ ਲਿਖ ਕਰੀ ਮੀਜਾ।
ਇਹਨਾਂ ਦੀ ਜਨਮ ਸਾਖੀ ਦੇ ਵਿੱਚ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀ ਇਹਨੇ ਰਲਗੜ ਕੀਤੀ, ਏਦਾਂ ਦੀਆਂ ਕਈ ਗੱਲਾਂ ਆਪਣੇ ਕੋਲੋਂ ਲਿਖ ਦਿੱਤੀਆਂ।
ਦੋਹੇਰਾ ਇਮ ਬਾਤ ਉਸ ਕੀ ਭਈ ਜਿਮ ਬਣ ਦਿਲਿਓ ਤੁਰੇ ਸਵਾਰ।
ਭਾਈ ਸਾਹਿਬ, ਭਾਈ ਰਤਨ ਸਿੰਘ ਜੀ ਬੜੇ ਕਮਾਲ ਦੀ ਉਦਾਹਰਣ ਦਿੰਦੇ ਨੇ ਹਿੰਦਾਲ ਬਾਰੇ। ਕਹਿੰਦੇ ਇਹ ਤਾਂ ਉਹ ਗੱਲ ਹੋਈ ਵੀ ਜਿਵੇਂ ਦਿੱਲੀ ਤੋਂ ਪੰਜ ਸਵਾਰ ਚੱਲ ਪਏ, ਆਪੋ ਆਪਣੀਆਂ ਸਵਾਰੀਆਂ ਤੇ ਬਹਿ ਕੇ ਦਿੱਲੀਓ ਕਹਿੰਦੇ ਪੰਜ ਸਵਾਰ ਚੱਲ ਪਏ।
ਅੱਗੇ ਰਸਤੇ ਮੱਧ ਕੋ ਰਲ ਤੁਰਿਓ ਗਧੇ ਵਾਰ।
ਦਿੱਲੀਓ ਕੁਝ ਸਵਾਰ ਚੱਲੇ ਸੀ, ਇੱਧਰ ਆ ਰਹੇ ਸਨ ਪੰਜਾਬ ਵੱਲ ਨੂੰ, ਤੇ ਰਸਤੇ ਦੇ ਵਿੱਚ ਇੱਕ ਗਧੇ ਦਾ ਸਵਾਰ ਵੀ ਉਹਨਾਂ ਨੂੰ ਟੱਕਰ ਪਿਆ। ਦਿੱਲੀਓ ਕੁਝ ਸਵਾਰ ਚੱਲੇ ਸਨ, ਉਹ ਜਾ ਰਹੇ ਸਨ ਘੋੜਿਆਂ ਤੇ ਸਵਾਰ ਹੋ ਕੇ, ਤੇ ਰਸਤੇ ਦੇ ਵਿੱਚ ਇੱਕ ਗਧੇ ਦਾ ਸਵਾਰ, ਜਿਹੜਾ ਗਧੇ ਤੇ ਸਵਾਰ ਸੀ, ਉਹ ਵੀ ਉਹਨਾਂ ਦੇ ਨਾਲ ਰਲ ਕੇ ਚੱਲ ਪਿਆ।
ਜੇ ਕੋ ਪੁੱਛੇ ਰਸਤੇ ਵਾਏ,
ਜੇ ਕੋਈ ਉਹਨਾਂ ਨੂੰ ਰਸਤੇ ਵਿੱਚੋਂ ਪੁੱਛਦਾ ਹੈ,
ਸਭ ਤੇ ਪਹਿਲਾਂ ਗੱਲ ਵੈ ਬੋਚ ਜਾਏ।
ਪੁੱਛਦਾ ਹਾਂ ਭਾਈ ਕਿੱਥੇ ਚੱਲੇ ਹੋ, ਤੇ ਉਹ ਜਿਹੜਾ ਰਸਤੇ ਚ ਰਲਿਆ ਸੀ ਨਾ ਗਧੇ ਤੇ ਸਵਾਰ, ਉਹ ਪਹਿਲਾਂ ਹੀ ਉਹਦੀ ਗੱਲ ਬੋਚ ਕੇ ਉਹਦਾ ਗੱਲ ਕੱਟਦਿਆਂ ਹੋਇਆ ਜਵਾਬ ਦਿੰਦਾ, ਉਹਨਾਂ ਦੂਜਿਆਂ ਦੇ ਬੋਲਣ ਤੋਂ ਪਹਿਲਾਂ ਆਪ ਬੋਲ ਪੈਂਦਾ।
ਹਮ ਪੰਜੇ ਸਵਾਰ ਦਿੱਲੀਓ ਆਏ,
ਕਹਿੰਦਾ ਜੀ ਅਸੀਂ ਪੰਜੇ ਸਵਾਰ ਦਿੱਲੀਓ ਚੱਲ ਕੇ ਆਏ ਹਾਂ। ਰਲਿਆ ਤੇ ਰਸਤੇ ਵਿੱਚੋਂ ਸੀ, ਗਧੇ ਤੇ ਸਵਾਰ ਸੀ, ਹੁਣ ਘੋੜੇ ਦੀ ਤੇ ਗਧੇ ਦੀ ਕੀ ਬਰਾਬਰੀ ਹੈ? ਜਿੰਨਾ ਤੇਜ਼ ਘੋੜੇ ਨੇ ਟੁਰਨਾ, ਗਧਾ ਕਿੱਥੇ ਟੁਰ ਸਕਦਾ ਸੀ? ਰਲਿਆ ਤਾਂ ਰਸਤੇ ਵਿੱਚੋਂ ਹੀ ਸੀ, ਕਿਸੇ ਨੇ ਪੁੱਛ ਲੈਣਾ ਵੀ ਕਿੱਧਰ ਚੱਲੇ ਹੋ, ਕਹਿੰਦਾ ਅਸੀਂ ਪੰਜੇ ਜਿਹੜੇ ਆ ਦਿੱਲੀਓਂ ਚੱਲ ਕੇ ਆਇਆ। ਏਦਾਂ ਪਹਿਲਾਂ ਹੀ ਉਹਨੇ ਬੋਲ ਪੈਣਾ, ਯਾਨੀ ਕਿ ਆਪਣੇ ਆਪ ਨੂੰ ਉਹਨਾਂ ਦੇ ਨਾਲ ਰਲਾ ਲੈਣਾ।
ਗਧੇ ਵਾਲ ਸਭ ਕੋ ਵੱਲ ਜਾਏ,
ਇਹ ਕਹਿ ਦੇਣਾ ਉਹਨੇ ਗਧੇ ਦੇ ਸਵਾਰ ਨੇ ਵੀ ਮੈਂ ਹੀ ਸਾਰਿਆਂ ਦੇ ਨਾਲ ਚੱਲ ਕੇ ਆਇਆ ਹਾਂ।
ਅਸੀਂ ਭਈ ਨਾਲੇ ਬਾਤ,
ਉਹੀ ਗੱਲ ਹਿੰਦਾਲ ਦੀ ਹੈ ਵੀ ਹੈ ਗਧਾ ਘੋੜਿਆਂ ਦੀ ਬਰਾਬਰੀ ਕਰ ਰਿਹਾ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ, ਗੁਰੂ ਨਾਨਕ ਸਾਹਿਬ ਜੀ ਦੀ ਬਰਾਬਰੀ ਕਰਦਾ ਹੈ। ਕਦੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਭਰਾ ਕਹਾਉਂਦਾ, ਕਦੇ ਰਾਜੇ ਜਨਕ ਦਾ ਆਪਣੇ ਆਪ ਨੂੰ ਜਵਾਈ ਕਹਾਉਂਦਾ, ਕਦੇ ਭਗਵਾਨ ਰਾਮ ਚੰਦਰ ਦਾ ਸਾਂਢੂ ਬਣਦਾ, ਕਦੇ ਕੁਝ ਕਹਿੰਦਾ ਕਦੇ ਕੁਝ ਕਹਿੰਦਾ ਹੈ।
ਸੁਣੋ ਗੁਰਮੁਖ ਹਮਰੇ ਗੁਰ ਭਰਾਤ,
ਹੇ ਭਾਈ ਗੁਰਮੁਖੋ, ਹੇ ਮੇਰੇ ਭਰਾਵੋ। ਭਾਈ ਰਤਨ ਸਿੰਘ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਮੇਰੀ ਬਾਤ ਸੁਣੋ।
ਅੱਗੇ ਭਾਈ ਜੋ ਹਿੰਦਾਲ ਔਲਾਦ,
ਖਾਲਸਾ ਜੀ ਹਿੰਦਾਲ ਮਰ ਗਿਆ, ਹਿੰਦਾਲ ਦੇ ਮਰਨ ਤੋਂ ਬਾਅਦ ਜਿਹੜੀ ਅੱਗੇ ਇਹਦੀ ਔਲਾਦ ਹੋਈ ਹੈ, ਅੱਗੇ ਜਿਹੜੇ ਇਹਦੇ ਬੱਚੇ ਪੁੱਤਰ ਪੋਤਰੇ ਹੋਏ ਨੇ,
ਜੋ ਬੜ ਗਜ਼ਬ ਗਏ ਲਿਖ ਬਾਦ,
ਉਹਨਾਂ ਨੇ ਵੀ ਅੱਗੇ ਬੜਾ ਵੱਡਾ ਗਜ਼ਬ ਕੀਤਾ, ਉਹਨਾਂ ਨੇ ਵੀ ਬੜੇ ਝਗੜੇ ਵਿਵਾਦ ਪੈਦਾ ਕੀਤੇ।
ਭਿੰਨ ਭਿੰਨ ਉਨਕੇ ਨਾਮ ਸੁਣਾਓ,
ਕਹਿੰਦੇ ਹੁਣ ਮੈਂ ਉਹਨਾਂ ਦੇ ਨਾਂ ਸੁਣਾਉ, ਉਹਨਾਂ ਜਿਨ੍ਹਾਂ ਨੇ ਅੱਗੇ ਫਿਰ ਵਿਗਾੜ ਪੈਦਾ ਕੀਤਾ, ਜਿਹੜੇ ਹਿੰਦਾਲ ਦੇ ਪੁੱਤਰ ਪੋਤਰੇ ਸਨ।
ਜਿਮ ਮੁੱਕੇ ਵੈ ਤਿਵੇਂ ਲਿਖਾਓ,
ਆਖਿਰਕਾਰ ਗੁਰੂ ਲੋਪੀ ਮਰ ਗਏ, ਮੁੱਕ ਗਏ, ਜਿਵੇਂ ਖਤਮ ਹੋਏ ਜਿਵੇਂ ਮੁੱਕੇ, ਮੈਂ ਉਹ ਵੀ ਲਿਖ ਕੇ ਸੁਣਾਉਂਦਾ ਹਾਂ।
ਮੁਕਤ ਨਿਆਮਤ ਚਲੀ ਨਾ ਗਏ, ਉਸੀ ਭਾਂਤ ਦਿਓ ਬੋਰ ਲਿਖੇ।
ਜਿਹੜੀ ਨਿਆਮਤ ਮੁਕਤ ਮਿਲੀ ਸੀ ਉਹ ਇਹਨਾਂ ਕੋਲੋਂ ਚੱਲੀ ਨਹੀਂ ਗਈ, ਉਹ ਮੁਕਤ ਨਿਆਮਤ ਇਹਨਾਂ ਦੇ ਹੱਥੋਂ ਚਲੀ ਗਈ, ਔਰ ਸਿੱਖੀ ਤੋਂ ਵੀ ਇਹ ਖਾਰਜ ਹੋ ਗਏ।
ਦੋਹੇਰਾ ਹਿੰਦਾਲ ਪੁੱਤਰ ਤੇ ਜੋ ਬਏ, ਤਿੰਨ ਕੱਚ ਰੱਖਿਓ ਸਿੱਖੀ ਤੋਰ।
ਖਾਲਸਾ ਜੀ ਜਿਹੜੇ ਹਿੰਦਾਲ ਦੇ ਪੁੱਤਰ ਸਨ, ਉਹਨਾਂ ਨੇ ਤਾਂ ਮਾੜਾ ਮੋਟਾ ਕੁਝ ਸਿੱਖੀ ਦਾ ਬੀਜ ਰੱਖਿਆ ਆਪਣੇ ਕੋਲ, ਉਹਨਾਂ ਤੇ ਚਲੋ ਥੋੜੀ ਬਹੁਤ ਸਿੱਖੀ ਦੀ ਜਿਹੜੀ ਮਰਿਆਦਾ ਸੀ, ਰਹਿਤ ਸੀ, ਰਹਿਣੀ ਬਹਿਣੀ ਸੀ, ਉਹ ਰੱਖੀ ਸੀ।
ਅੱਗੇ ਪਏ ਜੋ ਪੋਤਰੇ ਤੇ ਗਏ ਸਿੱਖੀਓ ਚੋੜ।
ਪਰ ਜਿਹੜੇ ਅੱਗੇ ਹਿੰਦਾਲ ਦੇ ਪੋਤਰੇ ਸਨ, ਉਹ ਤਾਂ ਸਿੱਖੀ ਚੌੜ ਹੀ ਕਰ ਗਏ, ਯਾਨੀ ਕਿ ਉਹਨਾਂ ਨੇ ਤਾਂ ਬਿਲਕੁਲ ਹੀ ਸਿੱਖੀ ਨੂੰ ਤਿਲਾਂਜਲੀ ਦੇ ਦਿੱਤੀ।
ਜੋ ਪਈ ਅੱਗੇ ਪਏ ਪੋਤਰੇ ਜੋ ਕਹਾ ਮੈਂ ਆਪ ਨਿਰੰਜਨੀਏ ਸੋ।
ਅੱਗੇ ਜਿਹੜੇ ਹਿੰਦਾਲ ਦੇ ਪੋਤਰੇ ਹੋਏ ਨੇ, ਉਹ ਆਪਣੇ ਆਪ ਨੂੰ ਨਿਰੰਜਨੀਏ ਕਹਾਉਣ ਲੱਗ ਪਏ। ਜਿਹੜੇ ਹਿੰਦਾਲ ਦੇ ਪੁੱਤਰ ਸਨ, ਉਹ ਤਾਂ ਚਲੋ ਥੋੜਾ ਬਹੁਤਾ ਗੁਰੂ ਘਰ ਨਾਲ ਸਿੱਖੀ ਦਾ ਸੰਬੰਧ ਰੱਖਦੇ ਸਨ, ਪਰ ਤੀਜੀ ਪੀੜ੍ਹੀ ਵਿੱਚ ਆਉਂਦਿਆਂ, ਇਹਦੇ ਪੋਤਰਿਆਂ ਤੱਕ ਆਉਂਦਿਆਂ, ਸਿੱਖੀ ਇਹਨਾਂ ਨੇ ਚੌੜ ਕਰ ਦਿੱਤੀ, ਤਿਆਗ ਦਿੱਤੀ, और अपने आप नु इन्हां ने निरंजनियां कहाउणा शुरू कर दिता।
श्री गुरुद्वारन मन्ने सो नाए,
गुरु घरां दी पूजा मननी इन्हां ने छड्ड दित्ती, गुरु घरां दा सत्कार त्याग दिता,
सगों चुराए गुरुद्वारन खाए,
इत्थों तक सगों गुरु घरां दे विच्चों बहुत कुछ चोरी करके इन्हां ने खाना शुरू कर दिता, गुरु घरों चोरियां करनिया भी शुरू कर दित्तियां।
श्री अमृतसर चंदो वो दरबार
तक के कई बार इन्हां ने श्री अमृतसर सरोवर दे अमृतसर दरबार साहब दे अंदरों चंदोए जेड़े सानू चोरी करके अपने लिए मंगवाए।
सो लाहे मंगायो उन कई बार
इन्हां ने चंदोए भी दरबार साहब तो तरवा के अपने वास्ते मंगवा ले।
करतार कर आपस में कै,
जदों आपस विच मिलदे ने करतार करतार कह के मिलदे हन,
वाहे गुरु नाम चुप कर रहे,
और जदों इन्हां नू कोई वाहेगुरु जपण नू कहंदा ते चुप कर जांदे रहे, यानी कि वाहेगुरु गुरमंत्र जपना इन्हां ने छड दित्ता है ते वाहेगुरु दी थां ते करतार करतार कहण लग पए हन।
किते कहे पंत नानक हमारा,
किते कहण लग पए कहंदे जी जेड़ा नानक दा पंथ है वो असली साडा पंथ है, असी अपना ये जेड़ा पंथ चलाया यही गुरु नानक दा पंथ है।
किते कहे हम जिंदो पीर धारा,
और किते कहंदे जी असी जिंदा पीर धारण कीता, जेड़ा वो सिकंदर दा चेला होया ना गुलाम, ओनू कहदे जी ओ जेड़ा जिंदा पीर है ओ साडा गुरु है।
मुसलमान सो स्नेह रखाए,
हुण इन्हां ने मुसलमाना दे नाल स्नेह रखना शुरू कर दिता, मुसलम क्योंकि जिंदा पीर जो मनदे ने ओनू मुसलमान नू, ते मुसलमाना दे नाल हुण स्नेह रखण लग पए।
सुल्तानियन सो रल मिल खाए,
और जेडे सुल्तानिये ने सखी सरवरीये उन्हां नाल बह के रल मिल के इको बाटे च इन्हां ने खाना शुरू कर दिता।
तिन मैं दुष्ट भयो हर भगत, उन बहु सिख मरवाए बेबख्त।
खालसा जी इन्हां दी कुल दे विच्चों ही हिंदालियां दी कुल चों ही जंडियाले दा रहण वाला एक हर भगत निरंजनिया होया, इहदा नां सी हर भगत निरंजनिया, क्योंकि गोत्र सी निरंजनिया कहाउंदे सी अपने आप नूं, इहो जिहा पापी सी हर भगत निरंजनिया। सरदार मताप सिंह मीरा कोटिए नूं इहने फड़वाया, बहुत सारे सिंघां नूं इहने शहीद करवाया हर भगत निरंजनिया ने। भाई साहब जी गल इत्थे तां लिख रहे ने क्योंकि इतिहास नाल संबंधित है, इन्हां ने बड़े सिंघां दा नुकसान करवाया, कई सिंघां नूं शहीद करवाया, इन्हां हिंदाल दियां अंसां बंसां विच्चों इन्हां दी कुल दे विच्चों ही हर भगत निरंजनिया होया, जिन्हें बेवक्त पता नहीं किन्ने क सिख मरवाए, किन्ने क सिखां नूं शहीद करवाया।
भयो दुष्ट चुगली बो करे,
बड़ा बड़ा दुष्ट होया हर भगत निरंजनिया, जंडियाले दा रहण वाला सी, ਇਹ ਪਾਪੀ ਏਡਾ ਵੱਡਾ ਦੁਸ਼ਟ ਹੋਇਆ ਵੀ ਜਿੱਥੇ ਕਿਤੇ ਕੋਈ ਸਿੰਘ ਮਿਲ ਜਾਂਦਾ ਸੀ ਦਿਸ ਪੈਂਦਾ ਸੀ ਇਹਨੂੰ, ਇਹ ਸਿੱਧਾ ਜਾ ਕੇ ਲਾਹੌਰ ਉਹਨਾਂ ਦੀ ਚੁਗਲੀ ਕਰਦਾ ਸੀ।
ਤੁਰਕਨ ਸਾਥ ਪ੍ਰੀਤ ਤਿੰਨ ਕਰੇ,
ਤੁਰਕਾਂ ਦੇ ਨਾਲ ਪ੍ਰੀਤ ਰੱਖਦਾ ਸੀ, ਮਲੇਛਾਂ ਦੇ ਨਾਲ ਇਹਦਾ ਪਿਆਰ ਸੀ, ਉਹਨਾਂ ਦੇ ਨਾਲ ਸਾਂਝ ਰੱਖਦਾ ਸੀ।
ਦੋਹੇਰਾ ਪੰਥ ਖਾਲਸੇ ਜਬ ਉੱਠਿਓ ਸ਼੍ਰੀ ਸਤਿਗੁਰ ਕੀਓ ਪ੍ਰਚਾਰ।
ਖਾਲਸਾ ਜੀ ਜਦੋਂ ਪੰਥ ਖਾਲਸਾ ਉੱਠਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿੱਖੀ ਦਾ ਪ੍ਰਚਾਰ ਹੋਣ ਲੱਗਾ।
ਜੇ ਜੋ ਕੋ ਸਿੰਘ ਤਿਸ ਪੈ ਆਏ ਫਰ ਆਪ ਦੇ ਤਿਸ ਮਾਰ।
ਪਾਪੀ ਹਰ ਭਗਤ ਨਿਰੰਜਨੀਆਂ ਇਹੋ ਜਿਹਾ ਦੁਸ਼ਟ ਸੀ ਕਿ ਜੇ ਕੋਈ ਸਿੰਘ ਭੁੱਲਿਆ ਭਟਕਿਆ ਇਹਦੇ ਕੋਲ ਆ ਵੀ ਜਾਣਾ ਨਾ, ਇਹਨੇ ਫੜ ਕੇ ਆਪ ਮਾਰ ਦੇਣਾ, ਉਹਨੂੰ ਸਿੰਘ ਨੂੰ ਕਤਲ ਕਰ ਦੇਣਾ, ਜਾਂ ਉਹਨੂੰ ਗ੍ਰਿਫਤਾਰ ਕਰਕੇ ਜਾ ਕੇ ਸੂਬੇ ਲਾਹੌਰ ਕੋਲ ਭੇਜ ਕੇ ਉਹਦੇ ਕੋਲੋਂ ਇਨਾਮ ਲੈਣੇ।
ਪਈ ਕਈਆਂ ਦੇਵੇ ਲਾਹੌਰ ਪਹੁੰਚਾਏ,
ਕਈ ਸਿੰਘਾਂ ਨੂੰ ਫੜ ਕੇ ਲਾਹੌਰ ਪਹੁੰਚਾ ਦਿੰਦਾ,
ਉਨਕੇ ਇਨਾਮ ਆਪ ਲੈ ਖਾਏ।
ਉਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ, ਤੇ ਸਿੰਘਾਂ ਦੇ ਸਿਰ ਲੈ ਕੇ, ਕਈ ਤਾਂ ਸਿੰਘਾਂ ਦੇ ਸਿਰ ਵੱਢ ਕੇ ਵੀ ਇਹਨੇ ਲੈ ਕੇ ਜਾਣੇ, ਔਰ ਲਾਹੌਰ ਦੇ ਸੂਬੇਦਾਰ ਕੋਲੋਂ ਇਨਾਮ ਲੈ ਕੇ ਆਉਣਾ।
ਦਸ ਕਰ ਸਿੰਘਨ ਘਰ ਪਿੰਡੋਂ ਫੜਾਵੇ,
ਕਈ ਸਿੰਘਾਂ ਦੇ ਘਰਾਂ ਦੀ ਦਸ ਪਾ ਕੇ ਫਲਾਣੇ ਘਰ ਦੇ ਵਿੱਚ ਸਿੰਘ ਰਹਿੰਦੇ ਨੇ, ਇਹਨੇ 10 ਪਾ ਕੇ ਸਿੰਘਾਂ ਨੂੰ ਘਰਾਂ ਵਿੱਚੋਂ ਗ੍ਰਿਫਤਾਰ ਕਰਵਾ ਦੇਣਾ।
ਫੋਜ ਗੈਲ ਬੋ ਤੁਰਕਨ ਰਖਾਵੇ।
ਪਾਪੀ ਹਰ ਭਗਤ ਨਿਰੰਜਨੀਆਂ ਆਪਣੇ ਨਾਲ ਤੁਰਕਾਂ ਦੀ ਫੌਜ ਰੱਖਦਾ ਸੀ, ਇਹਨੂੰ ਸਿਕਿਉਰਿਟੀ ਮਿਲੀ ਹੋਈ ਸੀ ਤੁਰਕਾਂ ਦੀ ਫੌਜ ਦੀ।
ਉਨ ਦੋਏ ਬਾਰ ਸਾਡੋ ਪਿੰਡ ਲੁਟਾਇਓ।
ਭਾਈ ਰਤਨ ਸਿੰਘ ਜੀ ਕਹਿੰਦੇ ਹਰੀ ਭਗਤ ਨਿਰੰਜਨੀਏ ਨੇ 2 ਵਾਰ ਸਾਡਾ ਪਿੰਡ ਵੀ ਲੁਟਾਇਆ। ਭਾਈ ਰਤਨ ਸਿੰਘ ਦਾ ਪਿੰਡ ਕਿਹੜਾ ਸੀ? ਮੀਰਾਂ ਕੋਟੀ, ਮੀਰਾਂ ਕੋਟ ਮਹਤਾਬ ਸਿੰਘ ਜੀ ਇਹਨਾਂ ਦੇ ਦਾਦਾ ਜੀ ਸਨ। ਕਹਿੰਦੇ ਹਰ ਭਗਤ ਨਿਰੰਜਨੀਏ ਨੇ 2 ਵਾਰੀ ਸਾਡਾ ਪਿੰਡ ਵੀ ਲੁਟਾਇਆ, ਸਾਡੇ ਪਿੰਡ ਦੇ ਉੱਤੇ ਵੀ ਉਹਨੇ ਹਮਲਾ ਕਰਵਾਇਆ।
ਬਾਪ ਦਾਦੋ ਉਹਨ ਸਾਡੋ ਕਢਵਾਇਓ।
ਮੇਰੇ ਪਿਓ ਤੇ ਮੇਰੇ ਦਾਦੇ ਨੂੰ ਉਹਨੇ ਕਢਵਾਇਆ ਪਿੰਡ ਦੇ ਵਿੱਚੋਂ ਹਰ ਭਗਤ ਨਿਰੰਜਨੀਏ ਨੇ।
ਉਸਕੇ ਮਗਰ ਜੋ ਪੜੋਤੇ ਪਏ ਕਿਰਪਾਲ ਦਿਆਲ ਜਿਸ ਨਾਮ ਠਏ।
ਉਹਨਾਂ ਤੋਂ ਬਾਅਦ ਹਰ ਭਗਤ ਨਿਰੰਜਨੀਏ ਦੇ ਜਿਹੜੇ ਫਿਰ ਅੱਗੇ ਜਿਹੜੀ ਔਲਾਦ ਸੀ, ਯਾਨੀ ਕਿ ਹਿੰਦਾਲ ਦੇ ਜਿਹੜੇ ਪੜਪੋਤਰੇ ਸਨ, ਉਹਨਾਂ ਦਾ ਇੱਕ ਦਾ ਨਾਂ ਸੀ ਕਿਰਪਾਲ ਤੇ ਇੱਕ ਦਾ ਨਾਂ ਸੀ ਦਿਆਲ।
ਵੇ ਅਹਿਮਦ ਸ਼ਾਹ ਕੇ ਮੋਰੇ ਧਾਏ।
ਅਹਿਮਦ ਸ਼ਾਹ ਅਬਦਾਲੀ ਦੀ ਮਦਦ ਕੀਤੀ, ਅਬਦਾਲੀ ਦੇ ਨਾਲ ਰਹੇ, ਅਬਦਾਲੀ ਦੇ ਅੱਗੇ ਟੁਰ ਕੇ ਸਿੰਘਾਂ ਦਾ ਘਰ ਦੱਸਦੇ ਰਹੇ ਕਿ ਇੱਥੇ ਇੱਥੇ ਸਿੰਘ ਰਹਿੰਦੇ ਨੇ। ਇੱਦਾਂ ਅਬਦਾਲੀ ਕੋਲੋਂ ਕਈ ਸਿੰਘਾਂ ਦਾ ਘਾਣ ਕਰਵਾਇਆ।
ਹੁਣ ਹੋਏ ਆਗੋ ਬੋ ਸਿੰਘ ਮਰਵਾਏ।
ਬਣ ਕੇ ਨਾ ਕਿਰਪਾਲ ਤੇ ਦਿਆਲ ਹੋਣਾ ਨੇ, ਇਹ ਵੀ ਨਿਰੰਜਨੀਏ ਸਨ, ਇਹਨਾਂ ਨੇ ਆਗੂ ਬਣ ਕੇ ਅਬਦਾਲੀ ਦੇ ਬਹੁਤ ਸਾਰੇ ਸਿੰਘ ਮਰਵਾਏ, ਬੜੇ ਸਿੰਘਾਂ ਦਾ ਕਤਲ ਕਰਵਾਇਆ।
ਭਾਇਓ ਕੱਲੂ ਕਾਰਾ ਮਲੇਰਾ ਪਾਏ।
ਮਲੇਰਕੋਟਲੇ ਦੇ ਇਲਾਕੇ ਦੇ ਵਿੱਚ ਕੱਲੂ ਕੋ ਕਾਰਾ ਹੋਇਆ ਹੈ, ਕੋਪਰ ਹੀੜੇ ਦੇ ਮੈਦਾਨ ਵਿੱਚ।
ਉੱਤੇ 1000 30 20 30 ਸਿੰਘ ਮਾਰੇ ਥਾਏ।
20 ਤੋਂ 30,000 ਦੇ ਨੇੜੇ ਸਿੰਘ ਸ਼ਹੀਦ ਹੋਏ ਸਨ ਇਸ ਵੱਡੇ ਕੱਲੂ ਕਾਰੇ ਵਿੱਚ।
ਇਸ ਕਰ ਸਿੰਘਨ ਮੋਰਚੇ ਲਾਏ।
ਉਸ ਕੱਲੂ ਘਾਰੇ ਦੇ ਵਿੱਚ ਵੀ ਨਿਰੰਜਨੀਏ ਦੇ ਜਿਹੜੇ ਪੋਤਰੇ ਸਨ ਨਾ, ਹਿੰਦਾਲ ਦੇ ਪੜਪੋਤਰੇ, ਇਹਨਾਂ ਨੇ ਅਬਦਾਲੀ ਦੀ ਮਦਦ ਕੀਤੀ।
ਆਏ ਅਹਿਮਦ ਸ਼ਾਹ ਉਨ ਤਿਉ ਬਰਾਏ।
ਅਹਿਮਦ ਸ਼ਾਹ ਅਬਦਾਲੀ ਨੂੰ ਨਾਲ ਲਿਜਾ ਕੇ ਸਿੰਘਾਂ ਤੇ ਹਮਲਾ ਕਰਵਾਇਆ।
ਜਬ ਖਾਲਸੇ ਦਿਓ ਸ਼ਾਹ ਨਿਕਾਲ।
ਪਰ ਖਾਲਸੇ ਅੱਗੇ ਆਖਿਰਕਾਰ ਅਬਦਾਲੀ ਨੂੰ ਹਾਰਨਾ ਪਿਆ ਤੇ ਅਬਦਾਲੀ ਨੂੰ ਜਿਸ ਵੇਲੇ ਪੰਜਾਬ ਦੀ ਧਰਤੀ ਤੋਂ ਖਾਲਸੇ ਨੇ ਕੱਢਿਆ,
ਹੁਣ ਕਰੀ ਰਸਾਈ ਖਾਲਸੇ ਨਾਲ।
ਉਹਨਾਂ ਨੇ ਕੁਝ ਸਮੇਂ ਵਾਸਤੇ ਖਾਲਸੇ ਦੇ ਨਾਲ ਮੇਲ ਮਿਲਾਪ ਰੱਖ ਲਿਆ।
ਕਿਤ ਦੰਗਾ ਸਿੰਘ ਆਪਸ ਮਦ ਭਇਓ।
ਇਸੇ ਤਰ੍ਹਾਂ ਕਿਤੇ ਸਿੰਘਾਂ ਦੇ ਵਿੱਚ ਕਿਤੇ ਆਪਸੀ ਝਗੜਾ ਹੋਇਆ।
ਹੁਆ ਮਦਦ ਗਇਓ ਕਿਰਪਾਲ ਮਰ ਗਇਓ।
ਇਹ ਜਿਹੜਾ ਕਿਰਪਾਲ ਸੀ, ਪੜਪੋਤਰਾ ਸੀ ਜਿਹੜਾ ਹਿੰਦਾਲ ਦਾ, ਇਹ ਕਿਤੇ ਉਹਨਾਂ ਸਿੰਘਾਂ ਦੀ ਲੜਾਈ ਵਿੱਚ ਛੁਡਾਉਣ ਵਾਸਤੇ ਗਿਆ ਤੇ ਉੱਥੇ ਮਾਰਿਆ ਗਿਆ ਸਿੰਘਾਂ ਦੇ ਹੱਥੋਂ।
ਦੋਹੇਰਾ ਕਿਰਪਾਲ ਮਗਰ ਦਿਆਲ ਦਾਸ ਫਿਰ ਬਯੋ ਗੱਦੀ ਵਾਲੇ ਹੋਏ।
ਜਦੋਂ ਕਿਰਪਾਲ ਮਰ ਗਿਆ, ਉਹਦੇ ਮਰਨ ਤੋਂ ਬਾਅਦ ਇਹਦਾ ਭਰਾ ਦਿਆਲ ਦਾਸ ਇਹਨਾਂ ਦੀ ਗੱਦੀ ਤੇ ਬੈਠਾ।
ਸ਼ਰਨ ਦਾਸ ਤੇ ਪੁੱਤ ਬਯੋ ਬੜ ਖਰਾਬ ਸ਼ਰਾਬੀ ਜੋਏ।
ਫਿਰ ਅੱਗੇ ਇਹਨਾਂ ਦਾ ਅੱਗੇ ਪੁੱਤਰ ਹੋਇਆ ਸ਼ਰਨ ਦਾਸ, ਉਹ ਫਿਰ ਇਹਨਾਂ ਦੀ ਗੱਦੀ ਤੇ ਬੈਠਾ। ਉਹ ਵੀ ਬੜਾ ਵੱਡਾ ਸ਼ਰਾਬੀ ਤੇ ਕਵਾਬੀ ਆਦਮੀ ਸੀ।
ਉਹ ਪਈ ਬੜਾ ਕੱਦ ਤਿਸ ਬੜੋ ਜਵਾਨ।
ਇਹ ਜਿਹੜਾ ਸ਼ਰਨ ਦਾਸ ਸੀ ਇਹਦਾ ਬੜਾ ਉੱਚਾ ਲੰਮਾ ਕੱਦ ਸੀ, ਬੜਾ ਜਵਾਨ ਸੀ।
ਖਾਏ ਬੱਕਰੇ ਇਕੱਲੇ ਮਾਨ।
ਏਡਾ ਜਵਾਨ ਸੀ, ਏਡਾ ਬਲਵਾਨ ਸੀ ਵੀ ਕੱਲਾ ਇੱਕ ਬੱਕਰਾ ਸਬੂਤਾ ਖਾ ਜਾਂਦਾ ਸੀ ਰਿੰਨ ਕੇ।
ਸਭ ਤੇ ਵੱਡੋ ਕਾਮੀ ਵੋ।
ਕਾਮੀ ਵੀ ਬੜਾ ਵੱਡਾ ਸੀ, ਵਿਕਾਰੀ ਸੀ ਬਹੁਤ ਜ਼ਿਆਦਾ।
ਛੱਡੈ ਨਾ ਸੰਗਤ ਧੀ ਬਹੂ ਕੋ।
ਨਿਰੰਜਨੀਆਂ ਦੀ ਸੰਗਤ ਹੈ ਸੀ ਥੋੜੀ ਬਹੁਤੀ ਆਉਂਦੀ ਸੀ ਇਹਨਾਂ ਦੇ ਕੋਲ, ਜਿਹੜੀ ਸੰਗਤ ਆਉਂਦੀ ਸੀ ਸੰਗਤ ਦੀਆਂ ਧੀਆਂ ਭੈਣਾਂ ਦੇ ਉੱਤੇ ਵੀ ਇਹਨੇ ਮਾੜੀ ਨਿਗਾਹ ਰੱਖਣੀ।
ਉਸ ਤੇ ਸੰਗਤ ਰਹਿ ਸੰਕਾਏ।
ਸੰਗਤ ਇਹਨਾਂ ਤੋਂ ਸ਼ੰਕਾਮਾਨ ਹੋ ਕੇ ਦੂਰ ਰਹਿਣ ਲੱਗ ਪਈ ਜਿਹੜੇ ਲੋਕ ਇਹਨਾਂ ਕੋਲ ਆਉਂਦੇ ਸਨ।
ਉਸ ਤੇ ਬੇਟੀ ਬਹੁ ਨਾ ਜਾਏ।
ਇਹ ਪਾਪੀ ਦੇ ਕੋਲ ਜਗਰ ਕਿਸੇ ਸਿੱਖ ਦੇ ਜਿਹੜੇ ਇਹਨਾਂ ਦੇ ਚੇਲੇ ਸਨ ਨਿਰੰਜਨੀਏ, ਉਹਨਾਂ ਨਿਰੰਜਨੀਆਂ ਦੀ ਕੋਈ ਬਹੁ ਬੇਟੀ ਆਉਂਦੀ ਸੀ ਉਹਦੇ ਤੇ ਮਾੜੀ ਅੱਖ ਰੱਖਦਾ ਸੀ।
ਇਸ ਬਿਦ ਉਹਨ ਸਾਖੀ ਬਣਾਏ।
ਇਸ ਪ੍ਰਕਾਰ ਦੇ ਨਾਲ ਇਹਨਾਂ ਪਾਪੀਆਂ ਨੇ ਪਾਪ ਬੜੇ ਕਮਾਏ।
ਸਿੱਖੀ ਔਖੀ ਐ ਰੱਖਣੀ ਪਾਏ।
ਕੀ ਕੀਤਾ ਸ਼ਰਨਦਾਸ ਨੇ, ਜਦੋਂ ਲੋਕ ਟੁੱਟ ਗਏ ਨਾ ਇਹਦੇ ਤੋਂ, ਲੋਕਾਂ ਨੇ ਵੇਖਿਆ ਵੀ ਇਹ ਤਾਂ ਸਾਡੀਆਂ ਧੀਆਂ ਭੈਣਾਂ ਨੂੰ ਨਹੀਂ ਛੱਡਦਾ, ਨਹੀਂ ਬਖਸ਼ਦਾ, ਇਹਨੇ ਇੱਕ ਸਾਖੀ ਬਣਾ ਲਈ ਸ਼ਰਨਦਾਸ ਨੇ। ਕਹਿੰਦਾ ਜੀ ਵੇਖੋ ਸਿੱਖੀ ਬੜੀ ਨਿਭਾਉਣੀ ਔਖੀ ਹੈ। ਕਹਿੰਦਾ ਮੈਂ ਤਾਂ ਪਰਖ ਕਰਦਾ ਤੁਹਾਡੀ, ਮੈਂ ਤਾਂ ਤੁਹਾਡੇ ਤੇ ਕਸਵੱਟੀਆਂ ਲਾ ਕੇ ਵੇਖਦਾ, ਤੁਸੀਂ ਖਰੇ ਨੀ ਉਤਰਦੇ।
ਵਾਲੋਂ ਨਿੱਕੀ ਖਨਿਓ ਤਿੱਖੇ,
ਸਿੱਖੀ ਬੜੀ ਔਖੀ ਆ, ਵਾਲ ਨਾਲੋਂ ਬਰੀਕ ਤੇ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ।
ਵੇਦ ਸ਼ਾਸਤਰ ਕਹਿ ਮਦਿਆ ਲਿਖੀ,
ਕਹਿੰਦਾ ਇਹ ਗੱਲ ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਲਿਖੀ ਹੋਈ ਹੈ।
ਬਹੁ ਬੇਟੀ ਹੈ ਕਿਤਨ ਕ ਬਾਤ, ਹੈ ਪਰਮ ਪਦਾਰਥ ਸਿੱਖੀ ਵਖਿਆਤ।
ਬਹੁ ਬੇਟੀਆਂ ਦੀ ਕੀ ਗੱਲ ਹੈ, ਜੇ ਇਹਨਾਂ ਦੀ ਇੱਜ਼ਤ ਖਤਮ ਹੁੰਦੀ ਹੈ ਤਾਂ ਇਹਦੇ ਨਾਲ ਤੁਹਾਨੂੰ ਸਿੱਖੀ ਤਾਂ ਮਿਲਦੀ ਹੈ, ਸਿੱਖੀ ਤਾਂ ਤੁਹਾਨੂੰ ਪ੍ਰਾਪਤ ਹੁੰਦੀ ਹੈ। ਕਹਿੰਦਾ ਸਿੱਖੀ ਦਾ ਪਦਾਰਥ ਬੜਾ ਔਖਾ ਮਿਲਦਾ, ਬਹੁ ਬੇਟੀਆਂ ਤਾਂ ਸਾਰਿਆਂ ਨੂੰ ਮਿਲ ਜਾਂਦੀਆਂ ਨੇ।
ਆਦੇ ਅੰਤ ਜੋ ਹੋਤੀ ਆਏ, ਯਾ ਮੈਂ ਭਰਮ ਨਾ ਮਾਨਿਓ ਰਾਏ।
ਆਦ ਤੋਂ ਅੰਤ ਤਾਈ ਜਿਹੜੀ ਹੁੰਦੀ ਆਈ ਹੈ, ਇਹਦੇ ਵਿੱਚ ਕਿਸੇ ਪ੍ਰਕਾਰ ਦਾ ਭਰਮ ਨਹੀਂ ਮੰਨਣਾ, ਕੁਛ ਤੁਸੀਂ ਕਿਸੇ ਨੇ ਸ਼ੰਕਾ ਨਹੀਂ ਕਰਨਾ।
ਜਨਮ ਸਾਖੀ ਆਪ ਧਰੀ ਬਣਾਏ,
ਆਪਣੀ ਜਨਮ ਸਾਖੀ ਬਣਾ ਕੇ ਰੱਖ ਦਿੱਤੀ ਸ਼ਰਨਦਾਸ ਨੇ।
ਕਯੋ ਸੰਗਤ ਦੇਖ ਲਿਓ ਵਾਏ,
ਔਰ ਇਸ ਤਰ੍ਹਾਂ ਇਹਨੇ ਕਹਿਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗਾ ਜੀ ਵੇਖੋ ਸੰਗਤ ਜੀ, ਤੁਸੀਂ ਪੱਕੇ ਨਹੀਂ ਉਤਰੇ, ਮੈਂ ਤਾਂ ਤੁਹਾਡੀ ਪਰਖ ਕਰਦਾ ਸੀ। ਏਦਾਂ ਖਾਲਸਾ ਜੀ, ਜਿਹੜੇ ਦੰਭੀ ਹੁੰਦੇ ਨੇ, ਪਖੰਡੀ ਕੱਚੇ ਪਿੱਲੇ, ਉਹ ਨਾਲੇ ਪਾਪ ਕਰਮ ਵੀ ਕਰਦੇ ਨੇ, ਨਾਲੇ ਲੋਕਾਂ ਦੇ ਭੋਲੇ ਭਾਲੇ ਸੁਭਾਅ ਦਾ ਫਾਇਦਾ ਵੀ ਉਠਾਉਂਦੇ। ਮੁੜ ਕੇ ਜਦੋਂ ਇਹਨਾਂ ਦਾ ਪਾਪ ਉਗੜ ਕੇ ਆਉਂਦਾ, ਕਹਿੰਦੇ ਜੀ ਅਸੀਂ ਤਾਂ ਤੁਹਾਡੀ ਪਰਖ ਕਰ ਰਹੇ ਸੀ। ਅੱਜ ਵੀ ਏਦਾਂ ਦੇ ਬੜੇ ਦੰਭੀ ਪਖੰਡੀ ਨੇ, ਜਿਹੜੇ ਗੁਰਤਾ ਗੱਦੀਆਂ ਲਾ ਲਾ ਬਹਿੰਦੇ ਨੇ, ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਔਰ ਜਦੋਂ ਉਹ ਆਪਣੇ ਹੀ ਆਏ ਹੋਏ ਚੇਲਿਆਂ ਦੇ ਲੜਕੀਆਂ ਤੇ ਉਹਨਾਂ ਦੇ ਨਾਲ ਬਲਾਤਕਾਰ ਕਰਦੇ ਨੇ, ਫਿਰ ਉਹਨਾਂ ਨੂੰ ਪ੍ਰਗਟ ਨਹੀਂ ਹੋਣ ਦਿੰਦੇ, ਹੋਣ ਲੱਗੇ ਤੇ ਉਹਨਾਂ ਲੋਕਾਂ ਨੂੰ ਡਰਾਵਾ ਦਿੰਦੇ ਨੇ, ਏਦਾਂ ਦਾ ਪਾਪ ਕਰਮ ਉਦੋਂ ਵੀ ਹੋ ਰਿਹਾ ਸੀ। ਕਲਯੁੱਗ ਦਾ ਵਰਤਾਰਾ ਖਾਲਸਾ ਜੀ, ਸੱਚ ਤੇ ਝੂਠ ਦੋਵੇਂ ਨਾਲ ਚੱਲਦੇ ਨੇ, ਪਰ ਆਖਿਰਕਾਰ ਓੜਕ ਨੂੰ ਤਾਂ ਸੱਚ ਨਹੀਂ ਨਿਭਣਾ ਹੈ, ਸੱਚ ਹੀ ਉਗੜ ਕੇ ਸਾਹਮਣੇ ਆਉਣਾ। ਇਹਨਾਂ ਪਖੰਡੀਆਂ ਦੇ ਪਾਜ ਉਗੜ ਉਗੜ ਕੇ ਨਿੱਤ ਆਉਂਦੇ ਹੀ ਨੇ ਸਾਹਮਣੇ ਅਖਬਾਰਾਂ ਦੇ ਵਿੱਚ, ਨਿਊਜ਼ ਚੈਨਲਾਂ ਦੇ ਉੱਤੇ ਪ੍ਰਗਟ ਹੋ ਹੀ ਜਾਂਦੇ ਨੇ ਨਾ ਪਾਪ। ਏਦਾਂ ਇਹ ਨਿਰੰਜਨੀਆਂ ਦੀ ਕਥਾ ਭਾਈ ਸਾਹਿਬ ਨੇ ਸੁਣਾਈ, ਕਿਉਂਕਿ ਇਹ ਗੁਰੂ ਘਰ ਦੇ ਨਾਲ ਇਹਨਾਂ ਨੇ ਪਾਪ ਕਮਾਇਆ, ਗੁਰੂ ਘਰੋਂ ਹੀ ਦਾਤ ਲਈ ਅੰਧਾਲ ਨੇ, ਤੇ ਫਿਰ ਆਪ ਹੀ ਗੁਰੂ ਘਰ ਦਾ ਸ਼ਰੀਕ ਬਣ ਬੈਠਾ ਵੀ ਮੇਰੇ ਵਰਗਾ ਕੋਈ ਨਹੀਂ। ਪਰ ਅੱਜ ਹੰਧਾਲੀਏ ਪਾਲਿਆ ਨਹੀਂ ਥਿਉਂਦੇ, ਪਰ ਗੁਰੂ ਕਿਆਂ ਦੇ ਬੋਲ ਬਾਲੇ ਹਰ ਜਗ੍ਹਾ ਤੇ ਨੇ, ਹਰ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਬੀਜ ਫਲੀ ਭੂਤ ਹੈ। ਪਰ ਪਖੰਡੀਏ ਨਿਰੰਜਨੀਏ ਅੱਜ ਕਿਤੇ ਵੀ ਨਜ਼ਰ ਨਹੀਂ ਆਉਂਦੇ।
ਦੋਹੇਰਾ ਮੁਖਤੇ ਨਿਆਮਤ ਬੇਕਦਰ ਗਏ ਸੋ ਇਮਹੀ ਬਾਦ।
ਇਹਨਾਂ ਨੂੰ ਇਹ ਨਿਆਮਤ ਮੁਖਤ ਮਿਲੀ ਸੀ ਤੇ ਬੇਕਦਰੀ ਕਰਕੇ ਇਹਨਾਂ ਨੇ ਬਾਦ ਵਿਅਰਥ ਗਵਾ ਲਈ।
ਪਾਪੀ ਦੁਸ਼ਟ ਨਿੰਦਕ ਮਾਂ ਪਈ ਨਾ ਅੱਗ ਔਲਾਦ।
ਸ਼ਰਨਦਾਸ ਤੋਂ ਬਾਅਦ ਉਹਨਾਂ ਦੀ ਅੱਗੇ ਕੋਈ ਔਲਾਦ ਨਹੀਂ ਹੋਈ, ਪਾਪੀਆਂ ਦੀ ਬੰਸ ਹੀ ਖਤਮ ਹੋ ਗਿਆ, ਬੰਸ ਹੀ ਸਾਰਾ ਨਾਸ ਹੋ ਗਿਆ।
ਦੋਹੇਰਾ ਸਾਖੀ ਤਾਰਾ ਸਿੰਘ ਕੀ ਸੁਣੋ ਸੁਬੁੱਧ ਨਿਦਾ।
ਹਾਂਜੀ ਖਾਲਸਾ ਜੀ, ਹੁਣ ਇੱਕ ਮਹਾਨ ਸ਼ਹੀਦ ਦੀ ਸਾਖੀ ਭਾਈ ਰਤਨ ਸਿੰਘ ਜੀ ਸੁਣਾਉਣ ਲੱਗੇ ਨੇ। ਬੜਾ ਮਹਾਨ ਯੋਧਾ, ਸੂਰਬੀਰ ਸ਼ਹੀਦ ਨਿਹੰਗ ਸਿੰਘ, ਇਹਦਾ ਨਾਂ ਸੀ ਭਾਈ ਤਾਰਾ ਸਿੰਘ ਡਲਵਾਂ। ਤਾਰਾ ਸਿੰਘ ਵਾਂ ਇਹਨੂੰ ਕਹਿੰਦੇ ਸਨ, ਡਲ ਤੇ ਵਾਂ ਦੋ ਪਿੰਡ ਨੇ, ਇਹ ਵਾਂ ਪਿੰਡ ਦੇ ਰਹਿਣ ਵਾਲੇ ਸਨ ਭਾਈ ਤਾਰਾ ਸਿੰਘ ਜੀ। ਬੜੇ ਮਹਾਨ ਯੋਧੇ ਸਨ। ਇੱਕ ਭਾਈ ਤਾਰੂ ਸਿੰਘ ਜੀ ਹੋਏ ਜਿਨ੍ਹਾਂ ਦਾ ਖੋਪਰ ਉਤਰਿਆ, ਇੱਕ ਇਹ ਤਾਰਾ ਸਿੰਘ ਜੀ ਸ਼ਹੀਦ, ਬੜੇ ਯੋਧੇ ਸਨ, ਸੂਰਮੇ ਸਨ। ਇਹਨਾਂ ਦੀ ਕਥਾ ਹੁਣ ਮੈਂ ਤੁਹਾਨੂੰ ਸੁਣਾਉਣਾ ਕਿ ਕਿਵੇਂ ਭਾਈ ਤਾਰਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਵਾਂ ਪਿੰਡ ਵਾਲਿਆਂ ਨੇ।
ਬਾਏ ਡਲ ਮਦ ਸਿੰਘ ਪਯੋ ਬੁੱਟਰ ਗੋਤ ਪਰਦਾ।
ਇਹ ਡਲਵਾਂ ਪਿੰਡ ਦੇ ਰਹਿਣ ਵਾਲੇ ਸਨ, ਡਲ ਵਾਂ ਇਕੱਠਾ ਹੀ ਕਹਿ ਦਿੰਦੇ ਨੇ, ਉਦਾਂ ਵੈਸੇ ਦੋ ਪਿੰਡ ਨੇ, ਨਾਲ ਹੀ ਹੱਦ ਲੱਗਦੀ ਇਹਨਾਂ ਦੀ। ਇਹ ਡਲਵਾਂ ਪਿੰਡ ਦੇ ਰਹਿਣ ਵਾਲੇ ਸਨ ਔਰ ਬੜਾ ਮਹਾਨ ਯੋਧਾ ਸਿੰਘ ਸੀ ਤਾਰੂ ਤਾਰਾ ਸਿੰਘ, ਔਰ ਇਹਦਾ ਗੋਤ ਸੀ ਬੁੱਟਰ, ਜੱਟਾਂ ਦਾ ਇੱਕ ਗੋਤਰ ਹੈ ਬੁੱਟਰ। ਬੁੱਟਰ ਗੁੱਤ ਗੋਤ ਦੇ ਨਾਲ ਇਹ ਸੰਬੰਧਿਤ ਸਨ।
ਛਪੈ ਛੰਦ ਹੱਠੀ ਤੱਪੀ ਜਤਵਾਨ ਰਹਿਤ ਵੈ ਰਹਿਤ ਚੰਗੇ।
ਭਾਈ ਤਾਰਾ ਸਿੰਘ ਜੀ ਵਾਹ ਬੜੇ ਮਹਾਨ ਯੋਧੇ ਸਨ, ਹਠੀ ਸਨ, ਤਪਸਵੀ ਸਨ, ਜਤੀ ਵੀ ਸਨ, ਗ੍ਰਿਸਤੀ ਨਹੀਂ ਸਨ ਹੋਏ, ਇਹਨਾਂ ਸ਼ਾਦੀ ਨਹੀਂ ਸੀ ਕਰਾਈ, ਜੱਤ ਦਾ ਪਹਿਰਾ ਰੱਖਦੇ ਸਨ। ਰਹਿਤ ਵਹਿ ਰਹਿ ਸੁ ਚੰਗੀ, ਔਰ ਜਿਹੜੀ ਗੁਰੂ ਘਰ ਦੀ ਦੱਸੀ ਹੋਈ ਰਹਿਤ ਹੈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਦੱਸੀ ਹੋਈ ਰਹਿਣੀ ਬਹਿਣੀ ਹੈ, ਉਸ ਰਹਿਤ ਦੇ ਧਾਰਨੀ ਹਨ ਭਾਈ ਤਾਰਾ ਸਿੰਘ ਜੀ।
ਨੀਲ ਬਸਤਰ ਤਨ ਸਜੈ ਸਜੈ ਤਨ ਸ਼ਸਤਰ ਜੰਗੇ।
ਨਿਹੰਗ ਸਿੰਘ ਸਨ ਇਸ ਕਰਕੇ ਸਰੀਰ ਦੇ ਉੱਤੇ ਨੀਲੇ ਰੰਗ ਦਾ ਚੋਲਾ ਪਾਉਂਦੇ ਸੀ, ਨੀਲੇ ਰੰਗ ਦੇ ਬਸਤਰ ਸਰੀਰ ਤੇ ਧਾਰਨੇ, ਸਿਰ ਤੇ ਨੀਲੇ ਰੰਗ ਦਾ ਦਸਤਾਰਾ ਦੁਮਾਲਾ ਸਜਾਣਾ, ਔਰ ਗਾਤਰੇ ਹਰ ਵੇਲੇ ਸ਼ਸਤਰ ਰੱਖਣੇ, ਬੜੇ ਬੜੇ ਚੰਗੇ ਵਧੀਆ ਸ਼ਸਤਰ ਜਿਹੜੇ ਜੰਗੀ ਸ਼ਸਤਰ ਨੇ ਉਹ ਆਪਣੇ ਗਾਤਰੇ ਰੱਖਣੇ ਤਾਰਾ ਸਿੰਘ ਜੀ ਨੇ।
ਗੁਰਬਾਣੀ ਹਿੱਤ ਰੱਖੇ ਸਿਦਕ ਗੁਰ ਚਰਨਨ ਧਾਰੇ।
ਗੁਰਬਾਣੀ ਦੇ ਨਾਲ ਹਿੱਤ ਰੱਖਦੇ ਸਨ ਭਾਈ ਤਾਰਾ ਸਿੰਘ ਜੀ, ਗੁਰਬਾਣੀ ਨਾਲ ਬੜਾ ਪਿਆਰ, ਹਰ ਵੇਲੇ ਗੁਰਬਾਣੀ ਪੜ੍ਹਦੇ ਰਹਿਣਾ, ਗੁਰਬਾਣੀ ਦਾ ਜਾਪ ਕਰਦੇ ਰਹਿਣਾ, ਔਰ ਗੁਰੂ ਦਾ ਸਿਦਕ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ।
ਮੁਖ ਤੇ ਕਢੈ ਜੋ ਬਚਨ ਸਤੀ ਜਿਮ ਸੋ ਪ੍ਰਿਤ ਬਾਰੇ।
ਜਿਹੜਾ ਬਚਨ ਮੁਖ ਤੋਂ ਕਹਿ ਦਿੰਦਾ ਤਾਰਾ ਸਿੰਘ ਵਾਂ, ਜਿਹੜਾ ਵੀ ਬਚਨ ਉਹ ਇੱਕ ਪੂਰੇ ਸਤੀਆਂ ਵਾਂਗ ਉਸ ਬਚਨ ਦੀ ਪਾਲਣਾ ਕਰਦਾ, ਇਹ ਨੀ ਵੀ ਇਹ ਚ ਬਚਨ ਕਰ ਦਿੱਤਾ ਮੁੜ ਕੇ ਉਸ ਬਚਨ ਤੋਂ ਪਿੱਛੇ ਹਟ ਗਿਆ। ਸਤੀਆਂ ਵਾਲਾ ਬਚਨ ਕਰਦੇ ਸਨ ਤਾਰਾ ਸਿੰਘ ਜੀ, ਜਿਹੜਾ ਬਚਨ ਆਪਣੇ ਮੁਖੋਂ ਇੱਕ ਵਾਰੀ ਕਹਿ ਦੇਣਾ ਉਹ ਬਚਨ ਪੂਰਾ ਕਰਕੇ ਰੱਖਣਾ, ਉਸ ਬਚਨ ਦੀ ਪਾਲਣਾ ਕਰਨੀ।
ਦਗਈਆਂ ਮੈਂ ਪਿਥਮ ਉਸੇ ਧਰੀਏ ਨਾਮ ਗਿਣਾਏ।
ਜਦੋਂ ਗੱਲ ਦੰਗਈਆਂ ਦੀ ਆਵੇ ਨਾ, ਦੰਗਈ ਤੋਂ ਭਾਵ ਹੁੰਦਾ ਵੀ ਜਿਹੜੇ ਜੂਝਣ ਵਾਲੇ ਯੋਧਿਆਂ ਦੀ ਗੱਲ, ਕਹਿੰਦੇ ਜਦੋਂ ਸੂਰਮਿਆਂ ਦੀ ਗੱਲ ਕਰਨੀ ਹੋਵੇ, ਯੋਧਿਆਂ ਦੀ ਗੱਲ ਕਰਨੀ ਹੋਵੇ, ਤੇ ਯੋਧਿਆਂ ਵਿੱਚ ਸਭ ਤੋਂ ਪਹਿਲਾ ਨਾਂ ਤਾਰਾ ਸਿੰਘ ਵਾਂ ਦਾ ਲਿਖਿਆ ਜਾਣਾ ਚਾਹੀਦਾ। ਇਹੋ ਜਿਹਾ ਯੋਧਾ ਸੀ ਵੀ ਲੜਾਈ ਪੜ੍ਹਾਈ ਤੋਂ ਪਿੱਛੇ ਨਹੀਂ ਸੀ ਹਟਦਾ, ਜੰਗ ਕਰਨ ਤੋਂ ਯੁੱਧ ਕਰਨ ਤੋਂ ਪਿੱਛੇ ਨਹੀਂ ਸੀ ਹਟਦਾ, ਦੰਗਈਆਂ ਦੇ ਵਿੱਚ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਆਪਣਾ ਨਾਂ ਕਹਾਉਂਦਾ ਗਿਣਾਉਂਦਾ ਹੈ।
ਜਾਏ ਬੁਲਾਏ ਜੋ ਘਰ ਪਰੈ ਲੈ ਆਪਣੇ ਠੀਕ ਟਿਕਾਏ।
ਸਤਨਾਮ ਸ੍ਰੀ। ਇਹੋ ਜਿਹਾ ਦੰਗਈ ਯੋਧਾ ਵੀ ਜੇ ਕੋਈ ਬੁਲਾ ਕੋਈ ਲੜਾਈ ਕਿਸੇ ਦੂਜੇ ਦੇ ਘਰ ਜਾਂਦੀ ਹੋਵੇ ਨਾ, ਰਾਹ ਚ ਖਲੋ ਕੇ ਪੁੱਛ ਲੈਂਦਾ ਸੀ ਕਿੱਥੇ ਚੱਲੀ ਹੈ, ਉਹਨੇ ਕਹਿਣਾ ਵੀ ਫਲਾਣੇ ਦੇ ਘਰ ਚੱਲੀ, ਉਹਨੇ ਕਹਿਣਾ ਪਹਿਲਾਂ ਮੇਰੇ ਘਰ ਆ। ਏਦਾਂ ਦਾ ਯੋਧਾ ਸੀ ਤਾਰਾ ਸਿੰਘ। ਕਹਿੰਦੇ ਜੇ ਲੜਾਈ ਕਿਸੇ ਬਗਾਨੇ ਦੇ ਘਰ ਜਾਂਦੀ ਹੋਣੀ ਤੇ ਰਾਹ ਚ ਰੋਕ ਕੇ ਆਪਣੇ ਘਰ ਲੈ ਕੇ ਆਉਣਾ, ਉਹਨੂੰ ਵੀ ਪਹਿਲਾਂ ਮੇਰੇ ਘਰ ਆ ਕੇ ਫੇਰਾ ਪਾ ਕੇ ਜਾ।
ਦੋਹੇਰਾ ਸ਼ੀਸ ਤਰੇ ਹੱਥ ਪੁਰ ਫਿਰੈ ਨੈ ਮਰਨੋ ਸੰਕਾਏ।
ਕਹਿੰਦੇ ਹੱਥ ਦੇ ਉੱਤੇ ਸਿਰ ਧਰ ਕੇ ਰਹਿੰਦਾ ਹਰ ਵੇਲੇ, ਤਲੀ ਦੇ ਉੱਤੇ ਸਿਰ ਰੱਖ ਕੇ ਰੱਖਦਾ, ਤੇ ਫਿਰ ਮਰਨੋ ਨਾ ਸ਼ੰਕਾਏ, ਮਰਨ ਤੋਂ ਨਹੀਂ ਡਰਦਾ, ਮਰਨ ਤੋਂ ਖੌਫ ਨਹੀਂ ਕਰਦਾ, ਇਹੋ ਜਿਹਾ ਯੋਧਾ ਹੈ ਤਾਰਾ ਸਿੰਘ।
ਸਿਰੋਂ ਪਰੇ ਡੇਰਾ ਤਿਸੈ ਐਸੇ ਰੇ ਸੁਭਾਏ।
ਆਪਣਾ ਡੇਰਾ ਸਿਰ ਤੋਂ ਪਰੇ ਰੱਖਦਾ, ਜਿੱਥੇ ਸਿਰ ਹੀ ਨਹੀਂ ਹੁੰਦੇ ਉੱਥੇ ਆਪਣਾ ਡੇਰਾ ਰੱਖਦਾ, ਯਾਨੀ ਕਿ ਸਿਰ ਵੱਢਣ ਤੋਂ ਵੀ ਨਹੀਂ ਡਰਦਾ, ਖੌਫ ਨਹੀਂ ਕਰਦਾ, ਇਹੋ ਜਿਹਾ ਯੋਧਾ ਇਹੋ ਜਿਹਾ ਸੂਰਮਾ ਹੈ।
ਜਬ ਬੰਦੋ ਉਤੋ ਜੀਵ ਤੋ ਉਨ ਲੀਨੋ ਤੁਰਕ ਹਰਾਏ।
ਖਾਲਸਾ ਜੀ, ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਮੁਹਿੰਮ ਤੇ ਰਹੇ ਨੇ ਜੰਗ ਯੁੱਧਾਂ ਦੇ ਵਿੱਚ, ਉਦੋਂ ਤਾਰਾ ਸਿੰਘ ਜੀ ਡਲਵਾਂ ਵਾਂ ਪਿੰਡ ਵਾਲੇ, ਇਹ ਵੀ ਬਾਬਾ ਬੰਦਾ ਸਿੰਘ ਜੀ ਦੇ ਨਾਲ ਰਹਿ ਕੇ ਕਈ ਮੁਹਿੰਮਾਂ ਚ ਇਹਨਾਂ ਨੇ ਜੰਗ ਕੀਤਾ। ਸਰਹੰਦ ਦੀ ਜੰਗ ਦੇ ਵਿੱਚ ਭਾਈ ਤਾਰਾ ਸਿੰਘ ਜੀ ਵਾਂ ਨਾਲ ਸਨ। ਏਦਾਂ ਕਈ ਜੰਗਾਂ ਯੁੱਧਾਂ ਤੇ ਮੁਹਿੰਮਾਂ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਵੀ ਇਹ ਰਹੇ ਨੇ ਲੜਨ ਭਰਨ ਪੜਨ ਵੇਲੇ।
ਖੁਸ਼ਾਮਦ ਕਰ ਕਰ ਸਿੰਘਨ ਕੀ ਲੇਵੈ ਮੁਲਕ ਬਸਾਏ।
ਤਾਰਾ ਸਿੰਘ ਸਿੰਘਾਂ ਦੀ ਖੁਸ਼ਾਮਦ ਕਰਦਾ, ਕਿਸੇ ਬੰਦੇ ਦੀ ਖੁਸ਼ਾਮਦ ਨਹੀਂ ਕਰਦਾ, ਕਿਸੇ ਬਾਦਸ਼ਾਹ ਦੀ ਖੁਸ਼ਾਮਦ, ਕਿਸੇ ਨਵਾਬ ਦੀ ਚੌਧਰੀ ਦੀ ਖੁਸ਼ਾਮਦ ਨਹੀਂ ਕਰਦਾ, ਸਿੰਘਾਂ ਨੂੰ ਆਪਣੇ ਕੋਲ ਵਸਾਉਂਦਾ ਹੈ।
ਲੇਟ ਪੇਟ ਸਿੰਘਨ ਰੱਖੈ ਤੱਦੀ ਲੱਕ ਟਲ ਜਾਏ।
ਕਹਿੰਦੇ ਇਸ ਪ੍ਰਕਾਰ ਦੇ ਨਾਲ ਸਿੰਘਾਂ ਨੂੰ ਆਪਣੇ ਕੋਲ ਰੱਖਦਾ, ਤੇ ਸਿੰਘਾਂ ਨੂੰ ਕਹਿੰਦਾ ਭਾਈ ਇੱਥੇ ਮੇਰੇ ਕੋਲ ਰਹੋ, ਜੇ ਕੋਈ ਸਿੰਘ ਕਿਤੇ ਲੜ ਭਿੜ ਕੇ ਵੀ ਆਉਂਦਾ ਨਾ ਤੇ ਉਹਨਾਂ ਨੂੰ ਕਹਿੰਦਾ ਮੇਰੇ ਕੋਲ ਰਹੋ, ਮੈਂ ਵੇਖਦਾ ਕੌਣ ਆਉਂਦਾ ਤੁਹਾਡਾ ਮੁਕਾਬਲਾ ਕਰਨ ਵਾਸਤੇ। ਏਦਾਂ ਲੜਾਕੂ ਸਿੰਘ ਜਿਹੜੇ ਨੇ ਝਗੜਾ ਕਰਨ ਵਾਲੇ, ਯੁੱਧ ਕਰਨ ਵਾਲੇ, ਉਹਨਾਂ ਨੂੰ ਆਪਣੇ ਕੋਲ ਰੱਖਦਾ ਹੈ, ਰੰਚਕ ਭਰ ਵੀ ਟਾਲਾ ਮਟੋਲਾ ਨਹੀਂ ਕਰਦਾ।
ਬੰਦੋ ਮਾਰਿਓ ਜਬ ਉਹਨੇ ਬਿਨ ਖਤਿਓ ਸਿੰਘਨ ਖਪਾਏ।
ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਸ਼ਹੀਦੀ ਪ੍ਰਾਪਤ ਕਰ ਗਏ ਔਰ ਉਹਨਾਂ ਦੇ ਨਾਲ ਬਿਨਾਂ ਖਤਾ ਕੀਤੇ ਹੋਏ ਅਨੇਕਾਂ ਸਿੰਘ ਸ਼ਹੀਦ ਹੋ ਗਏ।
ਜੋ ਪਈ ਹੁਤੀ ਤਾਰੇ ਸਿੰਘ ਦੇਈ ਜਗੀਰ।
ਭਾਈ ਤਾਰਾ ਸਿੰਘ ਜੀ ਦੇ ਕੋਲ ਥੋੜੀ ਜਿਹੀ ਜਗੀਰ ਸੀ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦਿੱਤੀ ਸੀ ਇਹਨਾਂ ਨੂੰ, ਥੋੜੀ ਜਿਹੀ ਜਗੀਰ ਸੀ, ਥੋੜਾ ਜਿਹਾ ਇਲਾਕਾ ਸੀ ਇਹਨਾਂ ਦੇ ਕੋਲ।
ਬੁੰਗੋ ਚਿਣਿਓ ਤੋਤੇ ਸਿੰਘ ਬੀਰ।
ਇੱਦਾਂ ਇਹਨਾਂ ਨੇ ਆਪਣਾ ਪਿੰਡ ਜਿਹੜਾ ਵਾਂ ਸੀ ਉੱਥੇ ਇਹਨਾਂ ਨੇ ਇੱਕ ਬੂੰਗਾ ਚਿਣਿਆ ਹੋਇਆ, ਇੱਕ ਥੋੜਾ ਛੋਟਾ ਜਿਹਾ ਸਥਾਨ ਬਣਾਇਆ ਹੋਇਆ ਸੀ, ਨੇੜੇ ਥੋੜੀ ਜਿਹੀ ਜ਼ਮੀਨ ਸੀ ਇਹਨਾਂ ਦੇ ਕੋਲ।
ਤਾਰਾ ਸਿੰਘ ਨੇ ਸਮਾਂ ਨਿਹਾਰਿਓ।
ਤਾਰਾ ਸਿੰਘ ਨੇ ਸਮਾਂ ਨਹੀਂ ਵੇਖਿਆ, ਉਹਨੇ ਨਹੀਂ ਵੇਖਿਆ ਕਿ ਹੁਣ ਬੰਦਾ ਸਿੰਘ ਸ਼ਹੀਦ ਹੋ ਗਿਆ ਤੇ ਹੁਣ ਮੈਂ ਇਹ ਜਿਹੜੀ ਜਗੀਰ ਹੈ ਛੱਡ ਦਿਆਂ ਤੇ ਲੁੱਕ ਛਿਪ ਕੇ ਸਮਾਂ ਪਾਸ ਕਰ ਲਵਾਂ। ਏਦਾਂ ਉਹਨੇ ਸਮਾਂ ਨਹੀਂ ਵਿਚਾਰਿਆ।
ਵਈ ਰੱਖਿਓ ਸਿੱਧਾ ਧਾਰਿਓ।
ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਿਵੇਂ ਤਾਰਾ ਸਿੰਘ ਵਾਂ ਚੜ੍ਹਦੀ ਕਲਾ ਚ ਰਿਹਾ ਤੇ ਕਹਿੰਦੇ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਰਿਹਾ ਇਹਨੇ, ਕਿਉਂਕਿ ਉਸ ਵੇਲੇ ਤੁਰਕ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਤਾਂ ਤੁਰਕਾਂ ਨੇ ਜ਼ਿਆਦਾ ਜ਼ੋਰ ਪਾ ਲਿਆ ਸਿੰਘਾਂ ਤੇ, ਪਰ ਤਾਰਾ ਸਿੰਘ ਨੇ ਤੁਰਕਾਂ ਦਾ ਜ਼ੋਰ ਨਹੀਂ ਮੰਨਿਆ, ਇਹ ਫਿਰ ਵੀ ਉਸੇ ਤਰ੍ਹਾਂ ਸਿੱਡਾ ਲਾ ਕੇ ਰੱਖਿਆ ਇਹਨੇ ਤੁਰਕਾਂ ਦੇ ਨਾਲ।
ਪਹਿਲੀ ਬਾਣੋ ਤਲੈ ਸੁਨਾਏ।
ਜਿਹੜੀ ਉਹ ਪਹਿਲੀ ਬਾਣ ਸੀ ਨਾ ਤਾਰਾ ਸਿੰਘ ਬਾਣ ਦੀ, ਉਹਦੇ ਤੋਂ ਨਹੀਂ ਟਲਿਆ, ਉਹ ਬਾਣ ਉਹ ਆਦਤ ਨੇ ਉਸੇ ਤਰ੍ਹਾਂ ਰੱਖੀ ਹੈ।
ਦੰਗੋ ਫੰਗੋ ਰੱਖੇ ਮਚਾਏ।
ਕਿਤੇ ਨਾ ਕਿਤੇ ਦੰਗਾ ਫੰਗਾ ਮਚਾ ਕੇ ਰੱਖਦਾ ਹੀ ਰੱਖਦਾ, ਰਾਹ ਦੇ ਵਿੱਚ ਕਦੇ ਕਿਸੇ ਚੌਧਰੀ ਨਾਲ ਲੜ ਪਿਆ, ਕਦੇ ਕਿਸੇ ਨਵਾਬ ਦੀ ਫੌਜ ਜਾਂਦੀ ਉਹਦੇ ਨਾਲ ਝਗੜ ਪਿਆ।
ਰਾਜਾਂ ਦੀ ਲੈ ਕਾਏ ਸਮੋਲ।
ਇੱਥੋਂ ਤੱਕ ਵੀ ਕਈ ਵਾਰ ਜੇ ਵਿਹਲਾ ਬੈਠਾ ਹੋਣਾ ਨਾ ਤੇ ਕਿਤੇ ਕਿਸੇ ਨਵਾਬ ਦੇ ਪੰਜ ਸੱਤ ਸਿਪਾਹੀ ਲੰਘਦੇ ਜਾਣੇ, ਇਹਨੇ ਉਹਨਾਂ ਨੂੰ ਰੋਕ ਲੈਣਾ, ਕਹਿੰਦਾ ਆ ਲਓ ਮੇਰੇ ਕੋਲੋਂ 10 ਰੁਪਈਏ ਤੇ ਮੇਰੇ ਨਾਲ ਲੜੋ, ਮੇਰੇ ਨਾਲ ਝਗੜਾ ਕਰੋ, ਮੈਂ ਯੁੱਧ ਕਰਨਾ ਚਾਹੁੰਦਾ। ਕਹਿੰਦੇ ਏਦਾਂ ਮੁੱਲ ਖਰੀਦਦਾ ਸੀ ਲੜਾਈ, ਜਿਵੇਂ ਆਮ ਨੀ ਕਹਿੰਦੇ, ਕਈ ਕਹਿੰਦੇ ਤਾਂ ਬੰਦਾ ਮੁੱਲ ਖਰੀਦਣ ਵਾਲਾ ਲੜਾਈ ਨੂੰ, ਕਹਿੰਦੇ ਏਦਾਂ ਮੁੱਲ ਖਰੀਦਣ ਵਾਲਾ ਤਾਰਾ ਸਿੰਘ ਵਾਂ ਲੜਾਈ ਨੂੰ।
10-5 ਦੰਗੀਆਂ ਨੇ ਰੱਖਿਆ ਸੁਕੋਲ।
5-10 ਦੰਗਈ ਆਪਣੇ ਕੋਲ ਰੱਖਦਾ ਵੀ ਜਿਹੜੇ ਰੋਜ਼ ਕੋਈ ਨਾ ਕੋਈ ਲਾਂਭਾ ਲੈ ਕੇ ਆਉਣ, ਕੋਈ ਨਾ ਕੋਈ ਲਾਂਭਾ ਲੈ ਕੇ ਆਉਂਦੇ ਰਹਿਣ। ਏਦਾਂ ਦੇ 5-7 ਦੰਗਈ ਜਿਹੜੇ ਜੰਗ ਕਰਨ ਵਾਲੇ ਯੋਧੇ ਲੜਾਕੂ ਨੇ ਉਹਨਾਂ ਨੂੰ ਆਪਣੇ ਕੋਲ ਰੱਖਦਾ।
ਜਿੱਤ ਜਿੱਤ ਤੇ ਕੋਈ ਲਿਆਵੇ ਉਹ ਲਾਂਭੇ।
ਜਿਹੜੇ 5-7 ਦੰਗਈਆਂ ਦਾ ਸੁਭਾਅ ਹੁੰਦਾ ਉਹਨੇ ਕਿਤੇ ਨਾ ਕਿਤੇ ਲੜ ਭਿੜ ਕੇ ਆਉਣਾ ਹੀ ਹੁੰਦਾ, ਕਦੇ ਕਿਸੇ ਦੇ ਖੇਤਾਂ ਦੀ ਵੱਟ ਪਿੱਛੇ ਲੜ ਪੈਣਾ, ਕਦੇ ਕਾਹਦੇ ਪਿੱਛੇ ਲੜ ਪੈਣਾ, ਉਹਨਾਂ ਨੇ ਕੋਈ ਨਾ ਕੋਈ ਲਾਂਭਾ ਲੈ ਕੇ ਆਉਣਾ। ਤਾਰਾ ਸਿੰਘ ਦੇ ਕੋਲ ਵੀ ਫਲਾਣੇ ਪਿੰਡ ਦੇ ਲੋਕ ਆਏ ਨੇ ਲਾਂਭਾ ਲੈ ਕੇ, ਕਹਿੰਦਾ ਸਿਰ ਮੱਥੇ ਉਹ ਲਾਂਭਾ ਲੈਣ ਵਾਸਤੇ ਤਾਂ ਤੁਹਾਨੂੰ ਰੱਖਿਆ ਵਾ, ਜੇ ਤੁਸੀਂ ਉਹ ਲਾਂਭਾ ਹੀ ਨਾ ਲੈ ਕੇ ਆਓ ਤੇ ਕਹਿੰਦਾ ਫਿਰ ਕਾਹਦੀ ਸੂਰਬੀਰਤਾ, ਕਾਹਦੀ ਲੜਾਈ। ਏਦਾਂ ਲੜਾਈ ਝਗੜੇ ਵਾਸਤੇ ਹਰ ਵੇਲੇ ਤਿਆਰ ਬਰ ਤਿਆਰ ਰਹਿਣ ਵਾਲਾ ਯੋਧਾ ਤਾਰਾ ਸਿੰਘ।
ਬਹੁਤਾ ਹਿਤ ਕਰ ਤਿਸਵੈ ਸਾਂਭੇ।
ਜੇ ਕੋਈ ਉਲਾਂਭਾ ਆਉਂਦਾ ਤੇ ਬੜੇ ਹਿੱਤ ਦੇ ਨਾਲ ਉਸ ਉਲਾਂਭੇ ਨੂੰ ਸਾਂਭਦਾ ਹੈ।
ਸੋ ਮਰਨੇ ਤੇ ਡਰੈ ਨਾ ਮੂਲ।
ਮੂਲ ਮਾਤਰ ਵੀ ਰੰਚਕ ਭਰ ਵੀ ਮੌਤ ਤੋਂ ਨੀ ਡਰਦਾ ਤਾਰਾ ਸਿੰਘ, ਰੰਚਕ ਭਰ ਵੀ ਪੈ ਨੀ ਇਹਨੂੰ ਮੌਤ ਤੋਂ।
ਇਮ ਕਰ ਦੰਗੇ ਰੱਖੇ ਜ਼ਰੂਰ।
ਇੱਦਾਂ ਦੇ ਦੰਗੇ ਰੱਖਦਾ ਜ਼ਰੂਰ, ਇੱਦਾਂ ਦਾ ਦੰਗਾ ਰੱਖਣ ਦੀ ਬਿਰਤੀ ਹੈ।
ਔਰ ਤਰਫ ਜੋ ਕਾਇਂ ਸਜਾਵੇ।
ਇੱਥੋਂ ਤੱਕ ਵੀ ਕਹਿੰਦੇ ਜੇ ਲੜਾਈ ਕਿਸੇ ਹੋਰ ਪਾਸੇ ਜਾਂਦੀ ਹੋਵੇ,
ਸੱਦ ਪਾਸ ਦੋਏ ਪੈਰ ਕਟਾਵੇ।
ਰੋਕ ਲੈਂਦਾ, ਕਹਿੰਦਾ 2 ਪੈਰ ਮੇਰੇ ਕੋਲ ਅਟਕ ਕੇ ਫਿਰ ਅਗਲੇ ਘਰ ਜਾਈ। ਜੇ ਲੜਾਈ ਝਗੜਾ ਕਿਸੇ ਦੂਜੇ ਥਾਂ ਤੇ ਜਾਂਦਾ ਹੁੰਦਾ ਤੇ ਉਹਨੂੰ ਰੋਕ ਕੇ 2 ਪੈਰ ਆਪਣੇ ਕੋਲ ਕਟਾ ਕੇ ਰਾਤ ਤੇ ਫਿਰ ਅੱਗੇ ਭੇਜਦਾ ਹੈ।
ਸੀ ਪਰੀ ਤਾਰੇ ਸਿੰਘ ਬਾਣ।
ਇਹਦਾ ਤਾਰਾ ਸਿੰਘ ਦੀ ਬਾਣ, ਇਹ ਆਦਤ ਸਾਰੇ ਪਿੰਡ ਦੇ ਵਿੱਚ ਮਸ਼ਹੂਰ ਹੋ ਗਈ, ਇਲਾਕੇ ਚ ਪ੍ਰਗਟ ਹੋ ਗਈ।
ਨਹਿਮਾਨ ਤੁਰਕਨ ਆਣ।
ਕਿਸੇ ਤੁਰਕ ਦੀ, ਕਿਸੇ ਮਲੇਛ ਦੀ ਆਣ ਨਹੀਂ ਮੰਨਦਾ, ਕਿਸੇ ਦੀ ਆਣ ਨਹੀਂ ਮੰਨਦਾ ਇਹੋ ਜਿਹਾ ਯੋਧਾ ਤਾਰਾ ਸਿੰਘ।
ਦੋਹੇਰਾ ਕਹਿ ਦੰਗਿਓ ਹਮ ਕਿਮ ਟਰੈ ਦੰਗੋ ਅਮਰੀ ਜਾਤ।
ਕਿਸੇ ਨੇ ਕਹਿਣਾ ਤਾਰਾ ਸਿੰਘ ਜੀ ਥੋੜੀ ਸ਼ਾਂਤੀ ਰੱਖਿਆ ਕਰੋ ਲੜਾਈ ਪੜਾਈ ਤੋਂ, ਤੇ ਅੱਗੋਂ ਤਾਰਾ ਸਿੰਘ ਨੇ ਜਵਾਬ ਦੇਣਾ, ਕਹਿੰਦਾ ਲੜਾਈ ਤੋਂ ਅਸੀਂ ਕਿਉਂ ਟਲੀਏ, ਇਹ ਲੜਨਾ ਤਾਂ ਸਾਡੀ ਜਾਤ ਹੈ, ਜੰਗ ਕਰਨਾ ਯੁੱਧ ਕਰਨਾ ਇਹੀ ਸਾਡੀ ਜਾਤ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਇਹਨ ਸਤਿਗੁਰ ਤੇ ਮੰਗਾ। ਕਹਿੰਦਾ ਸਾਡੀ ਜਾਤ ਵੀ ਦੰਗਾ, ਸਾਡੀ ਗੋਤ ਵੀ ਦੰਗਾ, ਇਹ ਦੰਗਾ ਤਾਂ ਜੰਗ, ਦੰਗੇ ਦਾ ਇੱਥੇ ਮਤਲਬ ਹੈ ਜੰਗ, ਇਹ ਜੰਗ ਹੀ ਸਾਡੀ ਜਾਤ ਹੈ।
ਦੰਗੋ ਖਾਤਰ ਹਮ ਕੀਏ ਸ਼੍ਰੀ ਸਤਿਗੁਰ ਜੀ ਆਪ।
ਕਹਿਣ ਲੱਗਾ ਵੀ ਸਤਿਗੁਰੂ ਕਲਗੀਧਰ ਨੇ ਸਾਨੂੰ ਬਣਾਇਆ ਕਿਉਂ, ਸਿੱਖ ਤਾਂ ਪਹਿਲਾਂ ਵੀ ਸੀ, ਉਹਨਾਂ ਨੇ ਖਾਲਸਾ ਸਾਜਿਆ, ਖਾਲਸਾ ਕਿਉਂ ਸਾਜਿਆ, ਉਹਨਾਂ ਖਾਲਸਾ ਇਸ ਕਰਕੇ ਸਾਜਿਆ ਵੀ ਮੇਰਾ ਖਾਲਸਾ ਜੰਗ ਯੁੱਧ ਕਰੇਗਾ, ਉਹਨਾਂ ਨੇ ਖਾਲਸੇ ਨੂੰ ਪੈਦਾ ਹੀ ਜੰਗ ਯੁੱਧ ਵਾਸਤੇ ਕੀਤਾ, ਅਸੀਂ ਬਣਾਏ ਹੀ ਖਾਲਸਾ ਇਸ ਕਰਕੇ ਬਣਾਇਆ ਗਿਆ, ਕਲਗੀਧਰ ਨੇ ਸਾਨੂੰ ਪੈਦਾ ਹੀ ਇਸ ਕਰਕੇ ਕੀਤਾ ਕਿ ਅਸੀਂ ਦੰਗਾ ਕਰੀਏ, ਜੰਗ ਯੁੱਧ ਕਰੀਏ।
ਪਈ ਦੰਗਾ ਹੀ ਤੇ ਪਏਗੋ ਪਾਤਸ਼ਾਹੇ।
ਲੱਗਾ ਵੀ ਦੰਗੇ ਤੋਂ ਹੀ ਇਹ ਪਾਤਸ਼ਾਹੀ ਹੈ, ਜੇ ਲੜਾਂਗੇ ਨਹੀਂ ਤੇ ਪਾਤਸ਼ਾਹੀ ਕਿਵੇਂ ਮਿਲੇਗੀ, ਘਰ ਬੈਠਿਆਂ ਕਿਸੇ ਨੇ ਪਰੋਸ ਕੇ ਥੋੜੀ ਦੇ ਜਾਣੀ ਹੈ ਪਾਤਸ਼ਾਹੀ, ਇਹ ਪਾਤਸ਼ਾਹੀਆਂ ਮਿਲਦੀਆਂ ਹੀ ਲੜਕੇ ਨੇ, ਝਗੜਾ ਕਰਕੇ ਜੰਗ ਕਰਕੇ ਪਾਤਸ਼ਾਹੀਆਂ ਮਿਲਦੀਆਂ ਨੇ।
ਦੰਗਾ ਹੀ ਤੇ ਹੋਗ ਸੀਸ ਲਾਏ।
ਜੇ ਲੜਾਂਗੇ ਤਾਂ ਹੀ ਇਹ ਸਿਰ ਲੇਖੇ ਲਾਵਾਂਗੇ, ਜੇ ਲੜਾਈ ਨਾ ਕਰਾਂਗੇ, ਧਰਮ ਯੁੱਧ ਹੀ ਨਾ ਕਰਾਂਗੇ, ਇੱਥੇ ਧਰਮ ਯੁੱਧ ਦਾ, ਧਰਮ ਲੜਾਈ ਜੰਗ ਵਾਸਤੇ, ਧਰਮ ਵਾਸਤੇ ਲੜਾਈ ਕਰ ਰਹੇ ਨੇ ਬਾਬਾ ਤਾਰਾ ਸਿੰਘ ਜੀ ਵਾਂ, ਇਹ ਨੀ ਵੀ ਰਾਹ ਜਾਂਦੇ ਉਦਾਂ ਹੀ ਕਿਸੇ ਨਾਲ ਲੜ ਪੈਣ, ਜਾਂ ਤਾਂ ਕਿਸੇ ਤੁਰਕਾਂ ਦੇ ਨਾਲ ਹੀ, ਜ਼ਿਆਦਾ ਮੱਥਾ ਤੁਰਕਾਂ ਦੇ ਨਾਲ ਹੀ ਲੱਗਦਾ, ਜੇ ਕਿਸੇ ਗਰੀਬ ਗੁਰਦੇ ਨੂੰ ਕੋਈ ਤੰਗ ਕਰਦਾ ਉਹਦੇ ਨਾਲ ਜਾ ਕੇ ਝਗੜਾ ਪਾ ਲੈਣਾ, ਵੀ ਜੇ ਗੁਆਂਢ ਦੇ ਵਿੱਚ ਵੀ ਕਿਸੇ ਦੇ ਆ ਕੇ ਕੋਈ ਝਗੜਾ ਪਾਉਣ ਵਾਸਤੇ ਆ ਗਿਆ, ਤੁਹਾਨੂੰ ਕਹਿਣਾ ਪਹਿਲਾਂ ਮੇਰੇ ਨਾਲ ਦੋ ਹੱਥ ਕਰ ਫਿਰ ਇਹਦੇ ਤੇ ਹਮਲਾ ਕਰੀ, ਏਦਾਂ ਦੀ ਬਿਰਤੀ ਵਾਲੇ ਸਨ ਤਾਰਾ ਸਿੰਘ ਜੀ। ਕਹਿੰਦੇ ਬਿਨਾਂ ਜੰਗ ਤੋਂ, ਬਿਨਾਂ ਯੁੱਧ ਤੋਂ ਅਸੀਂ ਇਹ ਆਪਣਾ ਸਿਰ ਕਿਵੇਂ ਲੇਖੇ ਲਾਵਾਂਗੇ, ਜੇ ਜੰਗ ਕਰਾਂਗੇ ਤਦੇ ਸਾਡਾ ਸਿਰ ਲੇਖੇ ਲੱਗੇਗਾ।
ਬਿਨ ਦੰਗੇ ਕੋ ਪੁੱਛੇ ਨਾ ਬਾਤ।
ਜੰਗ ਨਾ ਕਰਾਂਗੇ, ਯੁੱਧ ਨਾ ਕਰਾਂਗੇ ਤੇ ਸਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ, ਸਾਨੂੰ ਤਾਂ ਨਾ ਕਿਸੇ ਨੇ ਤਿੰਨਾਂ ਚ ਤੇ ਨਾ ਤੇਰਾਂ ਵਿੱਚ ਸਮਝਣਾ। ਲੜਾਈ ਕਰਾਂਗੇ, ਜੰਗ ਕਰਾਂਗੇ, ਜੇ ਮਾਰਸ਼ਲ ਬਣਾਂਗੇ ਤਦੇ ਤਾਂ ਕੋਈ ਸਾਡੇ ਵਾਸਤੇ ਵੇਖੇਗਾ ਵੀ ਇਹ ਵੀ ਆਉਣ, ਇਹਨਾਂ ਦਾ ਵੀ ਖਿਆਲ ਰੱਖਣਾ, ਨਹੀਂ ਤਾਂ ਭਾਈ ਇਹਨਾਂ ਦੇ ਹਥਿਆਰਾਂ ਦੇ ਮੁਕਾਬਲਾ ਕਰਨਾ ਪੈਣਾ। ਜੇ ਲੜਾਈ ਨਾ ਕਰਾਂਗੇ, ਕੱਲਾ ਸ਼ਾਂਤਮਈ ਬਿਰਤੀ ਰੱਖ ਕੇ ਬਹਿ ਜਾਂਗੇ ਤੇ ਫਿਰ ਤਾਂ ਕਿਸੇ ਨੇ ਸਾਨੂੰ ਨੀ ਕੁਝ ਸਮਝਣਾ। ਇੱਕ ਪਾਸ ਨਾਮ ਦਾ ਲਿਖਾਰੀ ਹੋਇਆ, ਉਹ ਕਹਿੰਦਾ ਜਿਹੜੀ ਇਹ ਸ਼ਾਂਤੀ ਹੈ, ਇਹ ਸਾਡੇ ਦੁਸ਼ਮਣਾਂ ਰੂਪੀ ਬਘਿਆੜਾਂ ਦੇ ਦੰਦਾਂ ਦਾ ਸਵਾਦ ਬਣੀ ਹੋਈ ਹੈ, ਕਿ ਅਸੀਂ ਜੇ ਸ਼ਾਂਤੀ ਰੱਖ ਲਈਏ, ਲੜਨੋਂ ਭਿਰਨੋਂ ਬਿਲਕੁਲ ਸਾਨੂੰ ਲਤਾੜਦੇ ਰਹਿਣ, ਘਸੀਟਦੇ ਰਹਿਣ ਘੋੜਿਆਂ ਪਿੱਛੇ, ਤੇ ਅਸੀਂ ਆਖੀਏ ਸ਼ਾਂਤੀ ਬਣਾਈ ਰੱਖੋ। ਕਹਿੰਦਾ ਇਹ ਜਿਹੜੀ ਸ਼ਾਂਤੀ ਹੈ, ਇਹ ਦੁਸ਼ਮਣ ਦੇ ਬਘਿਆੜ ਦੇ ਦੰਦ ਨੂੰ ਜਿਵੇਂ ਮਾਸ ਦਾ ਸਵਾਦ ਲੱਗਾ ਹੁੰਦਾ, ਇੱਦਾਂ ਸਾਡੇ ਵੱਲੋਂ ਰੱਖੀ ਗਈ ਸ਼ਾਂਤੀ ਸਾਡੇ ਦੁਸ਼ਮਣ ਦੇ ਦੰਦ ਦਾ ਸਵਾਦ ਬਣ ਗਈ। ਇਸ ਕਰਕੇ ਜੇ ਸਾਡੇ ਅੰਦਰ ਸੂਰਬੀਰਤਾ ਦੀ ਸਪਿਰਿਟ ਹੋਵੇਗੀ, ਭਾਈ ਤਾਰਾ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਤਾਂ ਦੁਸ਼ਮਣ ਨੂੰ ਪਤਾ ਲੱਗੇਗਾ ਵੀ ਇਹ ਵੀ ਕੋਈ ਹੈ, ਨਹੀਂ ਤਾਂ ਇਹਨਾਂ ਸਾਨੂੰ ਕੀ ਸਮਝਣਾ ਹੈ।
ਬਿਨ ਦੰਗੇ ਕੋ ਪੁੱਛੇ ਨਾ ਬਾਤ, ਹਮ ਦੰਗੋ ਮਚਾਵੇ ਯੋ ਲੱਕ ਘਾਤ।
ਜੰਗ ਤੋਂ ਸਾਡੀ ਕਿਸੇ ਨੇ ਕੋਈ ਬਾਤ ਨੀ ਪੁੱਛਣੀ, ਇਸੇ ਕਰਕੇ ਅਸੀਂ ਜੰਗ ਕਰਦੇ ਹਾਂ, ਅਸੀਂ ਯੁੱਧ ਕਰਦੇ ਹਾਂ, ਸੂਰ ਬੀਰਤਾ ਵਾਲੇ ਗੁਣਾਂ ਨੂੰ ਗ੍ਰਹਿਣ ਕਰਕੇ ਰੱਖਦੇ ਹਾਂ।
ਤੂੰ ਹੀਰਾ ਹੁਤੋ ਨਿਸ਼ਹਿਰੋ ਪੁਰ ਬਡੋ ਮਦ ਪੰਨੋ ਜੱਟ ਬਸਾਏ।
ਸਾਹਿਬ ਇੱਕ ਨੁਸ਼ਹਿਰਾ ਪੰਨੂਆ ਪਿੰਡ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਚ, ਇੱਥੇ ਬਹੁਤੇ ਪੰਨੂ ਗੋਤਰ ਦੇ ਜਿਹੜੇ ਜੱਟ ਨੇ ਉਹ ਵਸਦੇ ਹਨ।
ਸਾਹਿਬ ਰਾਏ ਬਡ ਚੌਧਰੀ ਉਤੇ ਉਸੇ ਕੇ ਮਾਏ।
ਇਸ ਨੁਸ਼ਹਿਰੇ ਪੰਨੂਏ ਪਿੰਡ ਦੇ ਵਿੱਚ ਇੱਕ ਚੌਧਰੀ ਸਾਹਿਬ ਰਾਏ ਰਹਿੰਦਾ ਸੀ, ਇਹ ਬੜਾ ਮਲੇਚ ਸੀ ਸਾਹਿਬ ਰਾਏ ਚੌਧਰੀ। ਇਹ ਸਿੰਘਾਂ ਦੇ ਨਾਲ ਈਰਖਾ ਰੱਖਦਾ ਸੀ, ਦੁਵੈਸ਼ ਰੱਖਦਾ ਸੀ, ਹੈ ਤਾਂ ਪੰਨੂਆਂ ਦੇ ਗੋਤਰ ਦਾ ਸੀ ਪਰ ਖਾਲਸੇ ਦੇ ਨਾਲ ਇਹਦਾ ਵੈਰ ਸੀ, ਤੇ ਇਹਨੇ ਕੀ ਕਰਨਾ, ਆਪਣੀਆਂ ਘੋੜੀਆਂ ਸਿੰਘਾਂ ਦੇ ਖੇਤਾਂ ਚ ਵਾੜ ਦੇਣੀਆਂ, ਜਾਣ ਬੁੱਝ ਕੇ ਖੇਤਾਂ ਦੀ ਫਸਲ ਉਜਾੜਨੀ, ਜੇ ਸਿੰਘਾਂ ਨੇ ਰੋਕਣਾ ਵੀ ਆਪਣੀਆਂ ਘੋੜੀਆਂ ਨੂੰ ਪਛਾੜੀ ਪਾ ਕੇ ਬੰਨਿਆ ਕਰ, ਰੱਸਾ ਪਾ ਕੇ ਬੰਨ ਲਿਆ ਕਰ। ਇਹਨੇ ਜਵਾਬ ਦੇਣਾ ਵੀ ਮੈਂ ਤੁਹਾਡੇ ਸਿੰਘਾਂ ਦੇ ਸਿਰਾਂ ਦੇ ਕੇਸ ਕੱਟ ਕੇ ਉਹਦੀਆਂ ਰੱਸੀਆਂ ਵੱਟਾਂਗਾ, ਉਹਦੇ ਨਾਲ ਮੈਂ ਆਪਣੀਆਂ ਘੋੜੀਆਂ ਬੰਨਾਂਗਾ। ਫਿਰ ਖਾਲਸੇ ਨੇ ਜਿਵੇਂ ਇਹਨੂੰ ਸੋਧਾ ਲਾਇਆ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਇਹ ਭਾਈ ਤਾਰਾ ਸਿੰਘ ਦੀ ਸ਼ਹੀਦੀ ਦਾ ਕਾਰਨ ਜਿਵੇਂ ਬਣਿਆ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦੇ ਪੰਥ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਥ
ਪੂਰਨ ਹੇ ਸਰਬ ਮੈਂ
ਦੁਖ ਭੰਜਨ ਗੁਣ ਤਾਸ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾ ਕੇ ਸਦਾ ਬੇਕ
ਹੇ ਅਪਰੰਪਰ ਹਰ ਹਰੇ
ਹੈ ਬੀਓਨ ਹਾਰ
ਸੰਤ ਕੈ ਸਦਾ ਸੰਗ
ਨਿਨਾਰਾ ਆਧਾਰ
ਠਾਕੁਰ ਹੋਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ ਕਿ ਗੁਰਦੁਆਰਾ